ਆਪਣੀ ਕਰਨੀ ਕਰ ਨਰਕ ਹੋ ਨਾ ਪਾਉਂ ਠੋਰ ਆਪਣੀ ਕਰਨੀ ਕਰ ਨਰਕ ਹੋ ਨਾ ਪਾਉਂ ਠੋਰ ਤੁਮਰੋ ਬਿਰਦ ਕਰ ਆਸਰੋ ਸੰਹਾਰੋ ਪਰਮ ਸਨਮਾਨ ਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਬਾਹੇ ਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਨੇ ਸਨਮਾਨ ਯੋਗ ਭਾਈ ਸਾਹਿਬ ਜੀ ਹੁਣਾਂ ਪਾਸੋਂ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਹਰ ਬੰਦੇ ਦੇ ਸੋਚਣ ਦਾ ਸਮਝਣ ਦਾ ਆਪੋ ਆਪਣਾ ਢੰਗ ਤਰੀਕਾ ਹੁੰਦਾ। ਭਾਈ ਸਾਹਿਬ ਜਦੋਂ ਕੀਰਤਨ ਕਰਦੇ ਨੇ ਇਹ ਸ਼ਬਦ ਪ੍ਰਧਾਨ ਕੀਰਤਨ ਹੈ। ਇਸ ਕੀਰਤਨ ਦਾ ਰਸ ਬਾਣੀ ਦੇ ਸੂਝ ਵਾਲੇ ਅੰਦਰ ਦੇ ਟਿਕਾ ਵਾਲੇ ਸਾਜ ਦੀ ਵਰਤੋਂ ਇਸ ਕਰਕੇ ਕੀਤੀ ਜਾਂਦੀ ਹੈ ਕਿ ਸ਼ਬਦ ਨੂੰ ਸੁਰ ਲੈ ਤੇ ਤਾਲ ਵਿੱਚ ਗਾਇਆ ਜਾਏ ਤੇ ਜੇ ਇਕੱਲੀ ਸੁਰ ਤੇ ਤਾਲ ਹੀ ਰਹਿ ਜਾਏ ਵਿੱਚੋਂ ਸ਼ਬਦ ਗਵਾਚ ਜਾਏ ਫਿਰ ਉਹ ਕੀਰਤਨ ਦਾ ਰਸ ਨਹੀਂ ਰਹਿੰਦਾ। ਭਾਈ ਸਾਹਿਬ ਜੀ ਬੜੇ ਪਿਆਰ ਨਾਲ ਕੀਰਤਨ ਸਰਵਣ ਕਰਾ ਰਹੇ ਸਨ। ਆਓ ਸਾਧ ਸੰਗਤ ਜੋ ਹਜ਼ੂਰ ਦੇ ਅੰਮ੍ਰਿਤ ਬਚਨਾਂ ਦੀ ਲੜੀ ਆਪਾਂ ਆਰੰਭ ਕੀਤੀ ਹੈ ਕਿ ਸਤ ਸੰਗਤ ਰੂਪੀ ਟਕਸਾਲ ਜਿਸ ਵਿੱਚ ਆਪਣੇ ਅੰਦਰ ਨੂੰ ਘੜਨਾ ਹੈ ਤੇ ਉਸ ਨੂੰ ਘੜਨ ਵਾਸਤੇ ਮਹਾਰਾਜ ਜੀ ਨੇ ਸੋਨਾ ਸੋਨੇ ਦੇ ਗਹਿਣੇ ਸੋਨੇ ਨੂੰ ਘੜਨ ਵਾਸਤੇ ਜਿਹੜੀਆਂ ਚੀਜ਼ਾਂ ਕੰਮ ਆਉਂਦੀਆਂ ਨੇ ਉਹਨਾਂ ਦਾ ਜ਼ਿਕਰ ਕਰਕੇ ਦਰਅਸਲ ਸਾਨੂੰ ਅੰਤਰੀਵ ਜੀਵਨ ਕਮਾਉਣ ਦੀ ਇੱਕ ਪ੍ਰੇਰਨਾ ਦਿੱਤੀ ਹੈ। ਕੱਲ ਤੱਕ ਵਿਚਾਰ ਸੀ ਕਿ ਜਿਵੇਂ ਸੋਨਾ ਘੜਨ ਵਾਲਾ ਆਪਣਾ ਟਿਕਾਣਾ ਆਪਣੀ ਦੁਕਾਨ ਬਣਾਉਂਦਾ ਹੈ, ਜੇ ਅੰਦਰ ਦੇ ਜੀਵਨ ਨੂੰ ਘੜਨਾ ਲੋਚਣਾ ਹੈ ਤੇ ਸਭ ਤੋਂ ਪਹਿਲਾਂ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਤੇ ਦੇਖ ਇਹ ਇੰਦਰੀਆਂ ਤੇ ਕਾਬੂ ਪਾਇਆ ਹੋਇਆ ਤੇਰੇ ਲਈ ਪਹਾੜਾ ਬਣ ਜਾਏਗਾ। ਤੇ ਮਹਾਰਾਜ ਜੀ ਨੇ ਕਿਹਾ ਜਤ ਪਹਾੜਾ। ਕੱਲ ਇੱਥੇ ਵਿਚਾਰ ਸੀ ਕਿ ਆਪਣੇ ਅੰਦਰ ਨੂੰ ਟਿਕਾਉਣ ਲਈ ਜਿੱਥੇ ਅਸੀਂ ਬਾਹਰ ਦੇ ਕਰਮ ਕਰਨੇ ਨੇ ਉੱਥੇ ਸਭ ਤੋਂ ਵੱਡੀ ਹੈ ਕਿ ਇੰਦਰੀਆਂ ਨੂੰ ਟਿਕਾਉਣ ਦੇ ਲਈ ਮਾਲਕ ਦੇ ਚਰਨਾਂ ਵਿੱਚ ਅਰਦਾਸ। ਤੇ ਉਸ ਅਰਦਾਸ ਦੇ ਬਚਨ ਨੇ ਕਈ ਸ਼ਬਦਾਂ ਵਿੱਚ ਆਪਾਂ ਵਿਚਾਰੇ। ਹਜ਼ੂਰ ਨੇ ਕਿਹਾ ਜਦੋਂ ਮਾਲਕ ਦੇ ਚਰਨਾਂ ਚ ਕੋਈ ਅਰਦਾਸ ਕਰੇ ਫਿਰ ਸਤਿਗੁਰੂ ਤਰਸ ਕਰਕੇ ਉਸ ਦੇ ਅੰਦਰ ਨੂੰ ਵਾਸ਼ਨਾਵਾਂ ਦੀ ਅੱਗ ਤੋਂ ਬਚਾ ਲੈਂਦੇ। ਆਓ ਇਸ ਤੋਂ ਅੱਗੇ ਹੈ ਧੀਰਜ। ਸੁਨਿਆਰ ਮਹਾਰਾਜ ਜੀ ਨੇ ਕਿਹਾ ਅੱਜ ਆਪਾਂ ਧੀਰਜ ਦੇ ਸੰਬੰਧ ਵਿੱਚ ਵਿਚਾਰ ਕਰਾਂਗੇ। ਕਰੋ ਕਿਰਪਾ ਸਾਧ ਸੰਗਤ, ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਅਸੀਂ ਕੋਸ਼ ਅਨੁਸਾਰ ਧੀਰਜ ਦੇ ਅਰਥ ਦੇਖੀਏ ਤੇ ਧੀਰਜ ਦਾ ਆਖਰੀ ਅਰਥ ਇਹ ਬਣੇਗਾ ਕਿ ਸਹਿਜ ਅੰਦਰ ਦਾ ਟਿਕਾ ਕਾਹਲਾ ਪਗ ਨਾ ਹੁੰਦਾ, ਕਿਉਂਕਿ ਜਿਤਨਾ ਬੰਦਾ ਕੋਈ ਕਾਹਲੀ ਕਰਦਾ ਹੈ ਉਹਨਾਂ ਉਹ ਭੁੱਲਦਾ ਹੈ, ਜਿਤਨਾ ਕੋਈ ਸਹਿਜ ਤੇ ਧੀਰਜ ਵਿੱਚ ਵਿਚਰਦਾ ਹੈ ਸੱਚਾਈ ਇਵੇਂ ਉਹਨਾਂ ਉਹ ਗਹਿਣ ਯਾਦਦਾਸ਼ਤ ਤੇ ਧਿਆਨ ਵਿੱਚ ਉਤਰਦਾ ਹੈ। ਕਈ ਵਾਰੀ ਆਪਾਂ ਘਰ ਦਾ ਕੰਮ ਕਾਰ ਕਰਦੇ ਹਾਂ ਵੀ ਜਦੋਂ ਕਾਹਲੀ ਪਾਉਂਦੇ ਹਾਂ, ਤੇਜ਼ੀ ਕਰਦੇ ਹਾਂ, ਤੇ ਉਸ ਕਾਹਲੀ ਨਾਲ ਉਸ ਅੰਦਰ ਦੀ ਭਟਕਣਾ ਨਾਲ ਜਿਸ ਕੰਮ ਆਪਾਂ ਜਾਂਦੇ ਹਾਂ, ਇੱਥੋਂ ਤੱਕ ਕਿ ਘਰ ਵਿੱਚੋਂ ਜਿਸ ਕੰਮ ਨੂੰ ਕਰਨ ਲਈ ਦਫ਼ਤਰ ਵੀ ਜਾਣਾ ਹੈ, ਕਈ ਵਾਰੀ ਕਾਹਲੀ ਕਾਹਲੀ ਬੰਦੇ ਆਪਣੇ ਕਾਗਜ਼ ਵੀ ਉਹ ਘਰਾਂ ਵਿੱਚ ਭੁੱਲ ਜਾਂਦੇ ਤੇ ਅਕਸਰ ਇਹ ਕਹਿੰਦੇ ਨੇ ਕਿ ਕਾਹਲੀ ਕਾਹਲੀ ਤੁਰਿਆ ਵਾਂ ਤੇ ਜਿਸ ਕੰਮ ਲਈ ਆਇਆ ਮੈਂ ਉਹ ਪੇਪਰ ਵੀ ਘਰ ਵਿੱਚ ਭੁੱਲਾ ਹੈ। ਕਿਉਂਕਿ ਕਾਲਾਪਣ ਜਿਹੜਾ ਹੈ ਉਹ ਗਹਿਰੇ ਧਿਆਨ ਵਿੱਚ ਗਹਿਰੀ ਸੁਰਤ ਵਿੱਚ ਨਹੀਂ ਉਤਰ ਦਿੰਦਾ। ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਜਿੱਥੇ ਇੰਦਰੀਆਂ ਤੇ ਕਾਬੂ ਪਾਉਣਾ ਹੈ ਉੱਥੇ ਤੇਰੇ ਕੋਲ ਅੱਤ ਦਾ ਧੀਰਜ ਹੋਣਾ ਲਾਜ਼ਮੀ ਹੈ, ਤੇਰੇ ਕੋਲ ਸਬਰ ਹੋਣਾ, ਤੇਰੇ ਕੋਲ ਕਾਲਾਪਣ ਨਾ ਹੋਵੇ ਤੂੰ ਧੀਰਜ ਵਿੱਚ ਟਿਕ ਜਾ। ਇੱਥੇ ਮੈਂ ਬਾਣੀ ਵਿੱਚੋਂ ਦੋ ਤਿੰਨ ਪ੍ਰਮਾਣ ਲਏ ਨੇ ਕਿ ਧੀਰਜ ਦੇ ਅਰਥ ਕਰਨ ਦੇ ਵਾਸਤੇ ਕਿ ਅੰਦਰੋਂ ਅਡੋਲਤਾ ਦਾ ਨਾਮ ਵੀ ਧੀਰਜ ਹੈ, ਸਬਰ ਦਾ ਨਾਮ ਵੀ ਧੀਰਜ ਹੈ, ਅੰਦਰੋਂ ਖਲਕਾਪਨ ਮੁੱਕ ਜਾਏ ਇਸ ਦਾ ਨਾਮ ਵੀ ਧੀਰਜ ਹੈ। ਗੁਰੂ ਸਾਹਿਬ ਨੇ ਧੀਰਜ ਦੇ ਅਰਥ ਕਰਦਿਆਂ ਇੱਕ ਸਾਨੂੰ ਪਹਿਲੀ ਇਹ ਗੱਲ ਸਮਝਾਈ ਕਿ ਜਿਹੜਾ ਧੀਰਜ ਵਾਲਾ ਬੰਦਾ ਹੈ ਉਹ ਨਾ ਤਾਂ ਸੁੱਖ ਵਿੱਚ ਕਦੀ ਕਮਲਾ ਹੁੰਦਾ ਹੈ, ਮੈਂ ਸ਼ਬਦ ਕਮਲਾ ਵਰਤਿਆ ਹੈ, ਤੇ ਨਾ ਦੁੱਖ ਵਿੱਚ ਉਹ ਆਪਣੇ ਆਪ ਦਾ ਸੰਤੁਲਨ ਗਵਾਉਂਦਾ ਹੈ। ਜਿਸ ਬੰਦੇ ਕੋਲ ਧੀਰਜ ਨਹੀਂ ਸੁੱਖ ਵਿੱਚ, ਸੱਚਾਈ ਇਹਵੇ ਕਿ ਲੋਕ ਪਰਮਾਤਮਾ ਨੂੰ ਭੁੱਲ ਕੇ ਕਮਲਿਆਂ ਦੀ ਤਰ੍ਹਾਂ ਵਿਚਰਦੇ ਨੇ, ਤੇ ਜਦੋਂ ਬੰਦੇ ਕੋਲ ਦੁੱਖ ਆ ਜਾਏ ਤੇ ਦੁੱਖ ਵਿੱਚ ਜਿਨ੍ਹਾਂ ਕੋਲ ਧੀਰਜ ਨਹੀਂ ਉਹ ਬੰਦੇ ਕਈ ਵਾਰੀ ਕੰਧਾਂ ਨੂੰ ਟੱਕਰਾਂ ਮਾਰ ਕੇ ਆਪਣੇ ਆਪ ਨੂੰ ਜ਼ਖਮੀ ਕਰ ਲੈਂਦੇ। ਕਿਵੇਂ? ਮਹਾਰਾਜ ਜੀ ਨੇ ਕਿਹਾ ਜੀਵਨ ਘੜਨ ਲਈ ਧੀਰਜ ਹੋਣਾ ਅਤ ਲਾਜ਼ਮੀ ਹੈ, ਕਿਉਂਕਿ ਧੀਰਜ ਤੋਂ ਬਿਨਾਂ ਕਦੀ ਵੀ ਅੰਦਰ ਦਾ ਫਲ ਨਹੀਂ ਲੱਗ ਸਕੇਗਾ। ਧੀਰਜ ਦਾ ਅਰਥ ਇੰਤਜ਼ਾਰ ਵੀ ਹੈ, ਧੀਰਜ ਦਾ ਅਰਥ ਅਨੰਤ ਕਾਲ ਤੱਕ ਉਸ ਦੀ ਉਡੀਕ ਕਰਨੀ ਜਿਸ ਨੂੰ ਆਪਾਂ ਪੁਕਾਰਨੇ ਪਏ। ਮੈਂ ਸਿਰਫ ਕੁਛ ਕੁ ਬੇਨਤੀਆਂ ਦੁਨਿਆਵੀ ਜੀਆਂ ਕਰਦੇ ਹਾਂ ਕਿ ਇੱਕ ਹੁੰਦੇ ਨੇ ਮੌਸਮੀ ਫੁੱਲ, ਅਸੀਂ ਕਈ ਵਾਰੀ ਉਹ ਖਰੀਦ ਕੇ ਲਿਆਉਂਦੇ ਹਾਂ ਤੇ ਛੋਟੇ ਛੋਟੇ ਗਮਲਿਆਂ ਵਿੱਚ ਉਹ ਆਪਣੇ ਘਰ ਦੇ ਅੱਗੇ ਰੱਖ ਦਿੰਦੇ। ਜਿਹੜੇ ਮੌਸਮੀ ਫੁੱਲ ਨੇ ਉਹ ਇੱਕ ਖਿੰਨ ਵਿੱਚ ਜਾਂ ਕੁਛ ਦਿਨਾਂ ਬਾਅਦ ਉਹਨਾਂ ਵਿੱਚ ਖੇੜਾ ਆਉਂਦਾ ਤੇ ਕਈ ਵਾਰੀ ਘਰ ਤੋਂ ਬਾਹਰ ਲੱਗੇ ਕੋਈ ਫੁੱਲ ਹਰ ਇੱਕ ਦੀਆਂ ਅੱਖਾਂ ਨੂੰ ਪ੍ਰਭਾਵਿਤ ਕਰਦੇ ਨੇ। ਪਰ ਯਾਦ ਰੱਖੋ ਉਹ ਇੱਕ ਦੋ ਦਿਨ ਦੀ ਗੱਲ, ਕੁਛ ਘੰਟਿਆਂ ਦੀ ਗੱਲ ਜਾਂ ਦੋ ਚਾਰ ਹਫ਼ਤਿਆਂ ਦੀ ਬਾਤ ਹੈ। ਜਿਹੜਾ ਤੇਜ਼ੀ ਨਾਲ ਪੈਦਾ ਹੋਇਆ ਉਸ ਫੁੱਲ ਨੇ ਮੁਰਝਾ ਵੀ ਤੇਜ਼ੀ ਨਾਲ ਜਾਣਾ ਤੇ ਜਿਹੜੇ ਰੁੱਖ ਸਾਲਾਂ ਬੱਧੀ ਵਿਕਾਸ ਤੇ ਲਾ ਜਾਂਦੇ ਨੇ ਸੱਚਾਈ ਉਹ ਸੈਂਕੜੇ ਸਾਲ ਜਿਉਂਦੇ ਵੀ ਰਹਿੰਦੇ। ਜਿਹੜਾ ਸੁੱਖ ਹੈ ਨਾ ਇਹ ਤਾਂ ਮੌਸਮੇ ਫੁੱਲ ਨੇ। ਹਰ ਬੰਦਾ ਚਾਹੁੰਦਾ ਸ਼ਾਰਟਕਟ ਜ਼ਿੰਦਗੀ ਹੋ ਜਾਏ, ਬਸ ਸਭ ਕੁਝ ਖੇਤ ਵਿੱਚ ਹੋ ਜਾਏ, ਤੇ ਅੱਜ ਤਾਂ ਹਰ ਚੀਜ਼ ਅਸੀਂ ਚਾਹੁੰਦੇ ਹਾਂ ਕਿ ਮੈਨੂੰ ਆਪਣੀ ਘਾਲਣਾ ਨਾ ਕਰਨੀ ਪਏ, ਸਭ ਕੁਝ ਬੈਠਿਆਂ ਬਿਠਾਇਆ ਮਿਲ ਜਾਏ। ਪਿਆਰਿਓ ਬੈਠਿਆਂ ਰੋਟੀਆਂ ਪੱਕੀਆਂ ਆ ਸਕਦੀਆਂ ਨੇ, ਬੈਠਿਆਂ ਸੀਪੇ ਸਪਾਏ ਕੱਪੜੇ ਸਟੋਰ ਚੋਂ ਮਿਲ ਸਕਦੇ ਨੇ, ਬਿਨਾਂ ਹੱਥ ਲਾਇਆ ਪੈਸੇ ਦਿੱਤਿਆਂ ਪੈਰਾਂ ਵਿੱਚ ਪਾਉਣ ਵਾਸਤੇ ਜੋੜੇ ਚੱਪਲਾਂ ਮਿਲ ਸਕਦੇ ਨੇ। ਪਰ ਯਾਦ ਰੱਖੀਏ ਧਰਮ ਤੇ ਅੰਦਰ ਦੀ ਕਮਾਈ ਬੈਠਿਆਂ ਕੇਵਲ ਰੁਪਈਏ ਨਾਲ ਨਹੀਂ, ਇਹ ਜਿਤਨੇ ਸੁੱਖ ਨੇ ਮੈਂ ਕਈ ਵਾਰੀ ਸੋਚਣਾ ਇਹ ਮੌਸਮੀ ਫੁੱਲ ਨੇ, ਇਹ ਨਿਕਲਦੇ ਵੀ ਕੁਝ ਹਫ਼ਤਿਆਂ ਵਿੱਚ ਨੇ, ਸਰਦੇ ਵੀ ਕੁਝ ਦਿਨਾਂ ਵਿੱਚ ਨੇ, ਪਰ ਆਤਮਕ ਜੀਵਨ ਦੀ ਕਮਾਈ ਤਾਂ ਉਸ ਰੁੱਖ ਦੀ ਤਰ੍ਹਾਂ ਜਿਹੜਾ ਕਈ ਮਹੀਨਿਆਂ ਵਿੱਚੋਂ ਅੰਕੁਰ ਬਾਹਰ ਕੱਢਦਾ ਤੇ ਕਈ ਸਦੀਆਂ ਤੱਕ ਜੀਂਦਾ ਰਹਿੰਦਾ ਤੇ ਪਤਾ ਨੀ ਉਹਨੇ ਆਪਣੇ ਤਨ ਤੇ ਕਿੰਨਾ ਕੁ ਦੁੱਖ ਹੰਡਾਇਆ ਹੁੰਦਾ। ਉਸ ਕੋਲ ਧੀਰਜ ਹੈ, ਧੀਰਜ ਨਾਲ ਸਦੀਆਂ ਤੱਕ ਜੀਂਦੇ ਨੇ ਤੇ ਕਾਲੇ ਚਮਕਦੇ ਨੇ ਤੇ ਨਾਲ ਹੀ ਮੁਰਝਾ ਜਾਂਦੇ ਨੇ, ਆ ਜਿਤਨੀ ਵਾਸ਼ਨਾਵਾਂ ਦੀ ਝਲਕ ਹੈ ਜਿਨ੍ਹਾਂ ਦਾ ਜ਼ਿਕਰ ਅਸੀਂ ਪਿਛਲੇ ਦਿਨਾਂ ਤੋਂ ਕਰ ਰਹੇ ਹਾਂ, ਸਚਾਈ ਇਹ ਵੇ ਇੱਕ ਫੁੱਲ ਦੀ ਤਰ੍ਹਾਂ ਛਲਕਦੇ ਨੇ, ਝਲਕਦੇ ਨੇ, ਖਿੜਦੇ ਨੇ, ਪਰ ਕੁਝ ਖਿੜ ਤੋਂ ਬਾਅਦ ਮੁਰਝਾ ਜਾਣਾ ਉਦਾਸੀ ਨੂੰ ਜਨਮ ਦਿੰਦੇ ਨੇ। ਪਰ ਆਤਮਿਕ ਜੀਵਨ ਦੁੱਖਾਂ ਵਿੱਚੋਂ ਨਿਕਲਦਾ ਬੰਦਾ, ਪਰ ਜਿੰਨਾ ਦੁੱਖ ਦੀ ਭੱਠੀ ਵਿੱਚੋਂ ਨਿਕਲਦਾ ਧੀਰਜ ਰੱਖ ਕੇ, ਉਹਨਾਂ ਪਰਮਾਤਮਾ ਉਹਦੇ ਅੰਦਰ ਨੂੰ ਆਤਮਿਕ ਜੀਵਨ ਦੀ ਲੰਬਾਈ ਬਖਸ਼ਦਾ। ਜਿਵੇਂ ਇੱਕ ਰੁੱਖ ਨੂੰ ਸਦੀਆਂ ਤੱਕ ਜੀਵ ਲਈ ਅੱਤ ਦੇ ਧੀਰਜ ਦੀ ਲੋੜ ਹੈ, ਤੇ ਬਾਬਾ ਸਾਹਿਬ ਨੇ ਤਾਂ ਬਾਣੀ ਵਿੱਚ ਪਰਮਾਨਵੀ ਧੀਰਜ ਸੰਬੰਧੀ ਇਹ ਦਿੱਤਾ। ਬਾਬਾ ਫਰੀਦ ਸਾਹਿਬ ਦੇ ਬਚਨ ਨੇ ਕਿ ਫਰੀਦਾ ਸਾਹਿਬ ਦੀ ਕਰ ਚਾਕਰੀ ਧੀਰੇ ਸੁਣਿਆਰ, ਸਿਰਫ ਧੀਰਜ ਸ਼ਬਦ ਦੇ ਦੁਆਲੇ, ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਭਰਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ। ਰੁੱਖ ਵਰਗਾ ਧੀਰਜ ਚਾਹੀਦਾ ਬੰਦੇ ਕੋਲ, ਕਿਉਂਕਿ ਕਾਲੀਪਨ ਨਹੀਂ, ਕਾਲੀਪਨ ਦਾ ਅਰਥ ਤੇ ਧੀਰਜ ਦਾ ਅਰਥ ਫਿਰ ਥੋੜਾ ਜਿਹਾ ਮਨ ਨੂੰ ਸਮਝਾ ਲਾ ਮੈਂ। ਧੀਰਜ ਦਾ ਅਰਥ ਆਲਸ ਨਹੀਂ, ਇਹ ਨਹੀਂ ਕਿ ਬੰਦਾ ਕਹਿੰਦਾ ਚਲੋ ਕੋਈ ਨੀ ਧੀਰਜ ਸੁਣਿਆਰ ਬਾਬਾ ਜੀ ਨੇ ਕਿਹਾ ਨਿਤਨੇਮ 5-7 ਮਹੀਨਿਆਂ ਬਾਅਦ ਸ਼ੁਰੂ ਕਰਾਂਗੇ, ਧੀਰਜ ਸੁਣਿਆਰ ਕਿਹਾ ਰਿਟਾਇਰ ਹੋ ਕੇ ਫਿਰ ਨਾਮ ਜਪਾਂਗੇ। ਧੀਰਜ ਦਾ ਅਰਥ ਆਲਸ ਨਹੀਂ, ਧੀਰਜ ਦਾ ਅਰਥ ਉਮਾ ਹੈ, ਲੱਗੇ ਰਹਿਣਾ ਹੈ, ਪਰ ਲੱਗੇ ਰਹਿਣ ਵਿੱਚ ਇੱਕ ਉਤਸ਼ਾਹ ਤੇ ਇੱਕ ਆਸ ਨਾਲ ਜੀਣਾ ਕਿ ਹੋ ਸਕਦਾ ਅੱਜ ਵੀ ਕਿਰਪਾ ਵਾਪਰ ਜਾਏ ਤੇ ਹੋ ਸਕਦਾ ਪੂਰਾ ਜਨਮ ਵੀ ਲੱਗ ਜਾਏ, ਇੰਨਾ ਧੀਰਜ ਰੱਖੇ ਹੋ ਸਕਦਾ ਅਨੰਤ ਜਨਮ ਵੀ ਲੱਗ ਜਾ। ਧੀਰਜ ਦਾ ਅਰਥ ਅੰਦਰੋਂ ਡੋਲੇ ਨਾ, ਥੋੜਾ ਜਿਹਾ ਆਓ ਬਾਣੀ ਚ ਅਸੀਂ ਖੁਦ ਦੇਖੀ। ਧੀਰਜ ਇੱਕ ਰੁੱਖ ਨੂੰ ਲੰਬੇ ਸਮੇਂ ਤੱਕ ਜ਼ਿੰਦਗੀ ਦਿੰਦਾ। ਘਰਾਂ ਚ ਅਸੀਂ ਦੁੱਧ ਜਮਾਨੇ ਆ, ਜਦੋਂ ਇੱਕ ਦੁੱਧ ਵਿੱਚੋਂ ਵੀ ਤੱਤ ਕੱਢਣ ਵਾਸਤੇ ਕਿੰਨੇ ਵੱਡੇ ਧੀਰਜ ਦੀ ਲੋੜ ਪੈਂਦੀ ਹੈ ਕਿ ਉੱਥੇ ਕਾਲਾਪਨ ਕਦੀ ਸਾਡੇ ਕੰਮ ਦਏਗਾ। ਦੁੱਧ ਨੂੰ ਗਰਮ ਕਰੀਏ, ਦੁੱਧ ਨੂੰ ਜਾਗ ਲਾਈਏ ਤੇ ਜਾਗ ਲਾਉਂਦਿਆਂ ਖੱਟਾ ਜਾਂ ਦਹੀਂ ਦੀ ਫੁੱਟੀ ਲਾਉਂਦਿਆਂ ਕਿਸੇ ਨੇ ਇਹ ਕਿਹਾ ਕਿ ਲਿਆਓ ਹੁਣ ਜਾਗ ਲਾ ਦਿੱਤੀ ਤੇ ਮਧਾਣੀ ਪਾ ਕੇ ਰਿੜਕ ਲਈਏ, ਉੱਥੇ ਵੀ ਇੰਨਾ ਧੀਰਜ ਹੈ ਕਿ ਦੁੱਧ ਨੂੰ ਜਾਗ ਲਾਉਣ ਤੋਂ ਬਾਅਦ ਬੀਬੀਆਂ ਟਿਕਾ ਦਿੰਦੀਆਂ ਨੇ, ਉਹਨੂੰ ਖਿਲਣ ਨਹੀਂ ਦਿੰਦੀਆਂ, ਕਿਉਂਕਿ ਜੇ 10-12 ਘੰਟੇ ਉਹ ਧੀਰਜ ਨਾਲ ਟਿਕਿਆ ਰਹੇਗਾ ਉਹਦੇ ਵਿੱਚੋਂ ਵੀ ਤੱਤ ਬਾਹਰ ਆ ਜਾਏ। ਇੱਕ ਦੁੱਧ ਵਿੱਚੋਂ ਤੱਤ ਲੈਣ ਲਈ ਵੀ ਧੀਰਜ ਚਾਹੀਦਾ ਹੈ। ਬਾਕੀ ਜ਼ਿਆਦਾ ਦੂਰ ਨਾ ਜਾਈਏ, ਸੂਈ ਦੇ ਸੁਰਾਖ ਵਿੱਚ ਆਪਾਂ ਧਾਗਾ ਪਾਉਂਦੇ ਹਾਂ ਕਿ ਕਾਲੀ ਬੰਦਾ ਕੋਈ, ਛੋੜਾ ਬੰਦਾ ਕੋਈ, ਤੇਜ਼ੀ ਵਰਤਣ ਵਾਲਾ ਬੰਦਾ ਕੋਈ ਉਸ ਸੂਈ ਦੇ ਸੁਰਾਖ ਵਿੱਚ ਧਾਗਾ ਪਾ ਸਕੇਗਾ? ਇੱਕ ਸੁਰਾਖ ਵਿੱਚ ਧਾਗਾ ਪਾਉਣ ਲਈ ਵੀ ਧੀਰੇ ਚਾਹੀਦਾ, ਦੁੱਧ ਵਿੱਚੋਂ ਤੱਤ ਲੈਣ ਲਈ ਵੀ ਧੀਰੇ ਚਾਹੀਦਾ, ਰੁੱਖ ਤੋਂ ਫਲ ਲੈਣ ਲਈ ਵੀ ਧੀਰੇ ਚਾਹੀਦਾ, ਇੱਥੋਂ ਤੱਕ ਕਿ ਮਾਂ ਸੰਤਾਨ ਦੀ ਪ੍ਰਾਪਤੀ ਲਈ ਅਰਦਾਸਾਂ ਕਰਦੀ ਏ ਉਹ ਵੀ ਧੀਰਜ ਨਾਲ, ਕੁਝ ਵੀ ਕੀ ਨਹੀਂ ਇੰਤਜ਼ਾਰ ਕਰਦੀ ਏ, ਉਤਾਵਲਾਪਣ ਉਹਦੇ ਕੋਲ ਵੀ ਨਹੀਂ, ਕਿਉਂਕਿ ਉਹਦਾ ਧੀਰਜ ਹੀ ਉਹਦੀ ਗੋਦੀ ਵਿੱਚ ਸੰਤਾਨ ਨੂੰ ਜਨਮ ਦੇਵੇ। ਧੀਰਜ ਸੰਸਾਰਕ ਤੌਰ ਤੇ ਆਓ ਅਸੀਂ ਪਹਿਲੇ ਅਰਥ, ਮੈਂ 2 ਅਰਥ ਧੀਰਜ ਦੇ ਲਏ ਨੇ, ਇੱਕ ਹੈ ਸੁੱਖ ਤੇ ਦੁੱਖ। ਇਹ ਪਿਆਰਿਓ ਜਨਮ ਤੋਂ ਲੈ ਕੇ ਮੌਤ ਤੱਕ ਸਾਡੇ ਨਾਲ ਚੱਲਦਾ। ਜੇ ਅਸੀਂ ਕਹੀਏ ਵੀ ਕੱਲਾ ਸੁੱਖ, ਕਿਉਂਕਿ ਅੱਜ ਕੱਲ ਜਦੋਂ ਅਸੀਂ ਕਥਾ ਕੀਰਤਨ ਕਰਦੇ ਹਾਂ ਸਿਰਫ ਇੱਕੋ ਗੱਲ ਜ਼ਿਆਦਾਤਰ ਮੇਰਾ ਖਿਆਲ ਹੈ ਹਰ ਥਾਂ ਤੇ ਕਿਹਾ ਜਾਂਦਾ ਹੈ, ਬਾਣੀ ਪੜੋਗੇ ਸੁੱਖ ਮਿਲੇਗਾ, ਬਾਣੀ ਪੜੋਗੇ ਧਨ ਮਿਲੇਗਾ, ਬਾਣੀ ਪੜੋਗੇ ਪੁੱਤਰ ਮਿਲਣਗੇ, ਬਾਣੀ ਪੜੋਗੇ ਦੋ ਕੱਟੇ ਜਾਣਗੇ। ਚੰਗੀ ਗੱਲ ਕਹਿਣੀ, ਪਰ ਮੇਰਾ ਖਿਆਲ ਗੁਰਬਾਣੀ ਮੁਤਾਬਕ ਨਾ ਇੰਨਾ ਕੋਈ ਇਸ਼ਾਰਾ ਵੀ ਕਰ ਦੇਣਾ ਚਾਹੀਦਾ, ਬਾਣੀ ਪੜੇਗਾ ਹੋ ਸਕਦਾ ਪੁੱਤਰ ਦੀ ਮੌਤ ਵੀ ਹੋ ਜਾਏ। ਮੇਰੀ ਬੇਨਤੀ ਸਮਝੋ, ਧੀਰਜ ਸੁਣਿਆਰ ਦੇ ਅਰਥ, ਬਾਣੀ ਪੜੇਗਾ ਹੋ ਸਕਦਾ ਅੱਜ ਚੌਧਰੀ ਏ ਕੱਲ ਨੂੰ ਪਦਵੀ ਵੀ ਚਲੀ ਜਾਏ, ਬਾਣੀ ਪੜੇਗਾ ਹੋ ਸਕਦਾ ਕਿ ਤੈਨੂੰ ਸਮਾਜ ਦੇ ਵਿੱਚ ਰਹਿਣ ਵਾਸਤੇ ਲੋਕ ਬਹੁਤ ਕੁਝ ਕਹਿਣ, ਪਰ ਪਿਆਰੇ ਇਹ ਗੱਲ ਚੇਤੇ ਰੱਖੀ, ਦੁੱਖ ਆਵੇ ਤੇ ਵੰਚਲਿਤ ਨਾ ਹੋਵੀ, ਸੁੱਖ ਆਵੇ ਤੇ ਹੰਕਾਰੀ ਨਾ ਹੋਵੀ। ਜਿਹੜਾ ਦੁੱਖ ਤੇ ਸੁੱਖ ਨੂੰ ਇੱਕੋ ਜਿਹਾ ਹੰਢਾ ਜਾਏਗਾ, ਬਾਬਾ ਨਾਨਕ ਕਹਿੰਦਾ ਉਹਦਾ ਹੀ ਜੀਵਨ ਘੜਿਆ ਜਾਏ। ਧੀਰਜ ਸੁਣਿਆ, ਆਓ ਅਸੀਂ ਬਾਣੀ ਚੋਂ ਲਈਏ ਪ੍ਰਮਾਣ। ਗੁਰੂ ਸਾਹਿਬ ਦਾ ਇੱਕ ਬਚਨ ਹੈ, ਸੰਪੈ ਦੇਖਣਾ ਹਰ ਕੀ ਹੈ। ਆ ਦੁਕਾਨ, ਹਰ ਬੰਦਾ ਕੋਈ ਵੀ ਬਿਜਨਸ ਕਰਦਾ, ਦੁਕਾਨ ਕਰਦਾ, ਧਨ ਰੱਬ ਦਿੰਦਾ, ਤੇ ਚੇਤੇ ਰੱਖੇ ਸੰਪੈ ਦੇਖ ਨਾ ਰੱਖੀਐ। ਸੰਪੈ ਦਾ ਅਰਥ ਹੈ ਸੰਪਤੀ, ਦੌਲਤ, ਘਰ, ਜ਼ਮੀਨ, ਐਸ਼ਵਰਜ। ਧਨ ਨੂੰ ਦੇਖ ਕੇ, ਸੰਪਤੀ ਨੂੰ ਦੇਖ ਕੇ ਇੰਨਾ ਖੁਸ਼ ਨਾ ਹੋ ਤੇ ਖੁਸ਼ ਹੋਇਆ ਬੰਦਾ ਕਈ ਵਾਰੀ ਹੰਕਾਰ ਵਿੱਚ ਵੀ ਚੁਰ ਪੈਂਦਾ ਹੈ ਤੇ ਜਿੰਨਾ ਅੰਦਰ ਧੀਰਜ ਨਹੀਂ ਉਹਨਾਂ ਬਾਰੇ ਬਾਬਾ ਜੀ ਨੇ ਤੋਂ ਕਹੀ ਇਹ ਕਹਿਣ ਲੱਗੇ ਕਿ ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਣ ਲੱਗਦ ਹੈ, ਧੀਰਜ ਨਹੀਂ। ਸਾਹਿਬ ਕਹਿੰਦੇ ਸੰਪੈ ਦੇਖ ਨਾ ਖਰਕੀ ਹੈ। ਜਿੱਦਣ ਤੇਰੇ ਕੋਲ ਧਨ ਆਵੇ, ਸੰਪਤੀ ਆਵੇ, ਤੇਰੇ ਕੋਲ ਪਦਵੀ ਆਵੇ, ਤੇਰੇ ਕੋਲ ਐਸ਼ਵਰਜ ਆਵੇ, ਤੇਰੇ ਕੋਲ ਦੁਨੀਆਂ ਦਾ ਸੁੱਖ ਆਵੇ, ਇਹ ਨਾ ਹੋਵੇ ਸੁੱਖ ਆਇਆ ਸਵੇਰੇ ਮਹਾਰਾਜ ਜੀ ਦੇ ਚਰਨਾਂ ਦੇ ਦੇਖ ਕਰਾਈ, ਘਰ ਵਿੱਚ ਅਖੰਡ ਪਾਠ ਸਾਹਿਬ ਲਿਖਾਇਆ, ਸੁੱਖ ਆਇਆ, ਤਿੰਨ ਦਿਨ ਪਾਠ ਹੁੰਦਾ ਰਿਹਾ ਤੇ ਜਿਸ ਦਿਨ ਰਾਤ ਨੂੰ ਭੋਗ ਪਿਆ, ਜਿਸ ਕਮਰੇ ਵਿੱਚ ਤਿੰਨ ਦਿਨ ਪਾਠ ਹੋਇਆ ਉਸ ਕਮਰੇ ਵਿੱਚ ਹੀ ਸ਼ਰਾਬ ਦੀਆਂ ਬੋਤਲਾਂ ਖੜਕਣ ਲੱਗ ਪਈਆਂ। ਮਹਾਰਾਜ ਕਹਿੰਦੇ ਤੇਰੇ ਕੋਲ ਇੰਨਾ ਵੀ ਧੀਰਜ ਨਹੀਂ ਕਿ ਸੁੱਖ ਵਿੱਚ ਸ਼ੁਕਰ ਕਰ, ਸੁੱਖ ਵਿੱਚ ਕਮਲਾ ਬੋਲਾ ਬੋਲਦਾ ਹੀ ਖੰਕਾਰੀ ਨਾ ਬਣ ਜਾਏ। ਸੰਪੈ ਦੇਖ ਨਾ ਖਰਕੀ ਹੈ, ਵਿਪਤ ਦੇਖ ਨਾ ਰੋਏ। ਜੋ ਸੁੱਖ ਆ ਜਾਏ ਤੇ ਛਾਲਾਂ ਨਾ ਮਾਰ, ਜੇ ਦੁੱਖ ਆ ਜਾਏ ਤੇ ਟੱਕਰਾਂ ਨਾ ਮਾਰ। ਧੀਰਜ ਸ਼ਬਦ ਮੈਂ ਤਾਂ ਹੀ ਲਿਆ ਭਾਈ, ਅਰਥ ਅਖਰੀ ਅਰਥ ਸੌਖੇ ਨੇ, ਧੀਰਜ ਟਿਕਾ, ਪਰ ਧੀਰਜ ਅੰਦਰ ਦੀ ਅਵਸਥਾ ਹੈ। ਸੰਪੈ ਦੇਖਣਾ ਹਰ ਕੀ ਹੈ, ਵਿਪਤ ਦੇਖਣਾ ਰੋਏ। ਜਿਉ ਸੰਪੈ ਤਿਉ ਵਿਪਤ ਹੈ, ਜਿਵੇਂ ਸੁੱਖ ਹੈ ਉਸੇ ਤਰ੍ਹਾਂ ਮੁਸੀਬਤ ਨੂੰ ਜਾਣ। ਵਿਧਨੇ ਰਚਿਆ ਸੋਏ ਇਹ ਚੇਤੇ ਰੱਖ, ਜਿਸ ਵਿਧਾਤਾ ਨੇ ਸੁੱਖ ਦਿੱਤਾ ਹੈ ਉਸ ਵਿਧਾਤਾ ਨੇ ਕੀ ਦੁੱਖ ਦਿੱਤਾ ਹੈ। ਜੇ ਸੁੱਖ ਨੂੰ ਦਾਤ ਜਾਣ ਕੇ ਸਵੀਕਾਰ ਕਰਨਾ ਪਏ, ਪਰ ਦੁੱਖ ਨੂੰ ਦਾਤ ਜਾਣਨ ਦੀ ਥਾਂ ਉਲਾਂਭੇ ਕਿਉਂ ਦੇਣਾ ਪਿਆ। ਬਾਬਾ ਜੀ ਨੇ ਬਾਣੀ ਵਿੱਚ, ਅਸੀਂ ਦੁੱਖ ਸਾਰੇ ਰੋਜ਼ ਪੜ੍ਹਦੇ ਹਾਂ ਕਿ ਕੇਤਿਆਂ ਦੁੱਖ ਭੂਖ ਸਦਮਾਰ ਏਪੇ ਦਾਤ ਤੇਰੀ ਦਾਤਾ। ਧੀਰਜ ਸੁੱਖ ਵਿੱਚ ਬੰਦਾ ਵੰਚਲਿਤ, ਦੁੱਖ ਵਿੱਚ ਬੰਦਾ ਢੇਰੀ ਨਾ ਡਾਏ। ਇਸ ਜੇ ਧੀਰਜ ਵਾਲੀ ਅਵਸਥਾ ਨੂੰ ਦੇਖਣਾ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਪਵਿੱਤਰ ਸ਼ਬਦ ਆਪ ਸਭ ਨੂੰ ਚੇਤੇ ਹੈ, ਸਿਰਫ ਅਖਰੀ ਅਰਥ ਕਰਾਂਗਾ। ਸੋਠ ਰਾਗ ਦਾ ਉਹ ਸ਼ਬਦ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਇਹ ਤੇ ਨਹੀਂ ਕਿਹਾ ਉਹਦੇ ਕੋਲ ਦੁੱਖ ਨਹੀਂ ਆ ਸਕਦਾ। ਹੁਣ ਇਹ ਵੀ ਨਾ ਸਮਝਿਓ ਵੀ ਅੱਜ ਕਥਾ ਵਿੱਚ ਕਹਿ ਦਿੱਤਾ ਕਿ ਦੁੱਖ ਹੁੰਦਾ, ਕਈ ਵਾਰੀ ਅਸੀਂ ਡਰ ਜਾਂਦੇ ਹਾਂ ਤੇ ਸੱਚਾਈ ਮੈਂ ਵੀ ਕਥਾ ਕਰਨਾ ਵੀ ਹੋ ਸਕਦਾ ਮੇਰੇ ਤੇ ਆਵੇ ਤੇ ਮੈਂ ਵੀ ਕੁਛ ਹੋਰ ਬੋਲਣ ਲੱਗ ਪਵਾਂ। ਪਰ ਗੁਰਮਤ ਦਾ ਸਿਧਾਂਤ ਕਹਿੰਦਾ ਹੈ ਕਿ ਧੀਰਜ ਵਾਲੇ ਬੰਦੇ ਕੋਲ ਦੁੱਖ ਆ ਜਾਏ ਉਹ ਦੁੱਖ ਨੂੰ ਖੰਡਾਉਂਦਾ, ਪਰ ਦੁੱਖ ਦਾ ਅਸਰ ਆਪਣੇ ਮਨ ਉੱਤੇ ਨਹੀਂ ਹੋਣ ਦਿੰਦਾ। ਦੁੱਖ ਆਇਆ ਪਰ ਮਨ ਤੇ ਅਸਰ ਨਹੀਂ। ਬਸ ਉਸ ਦਿਨ ਜਿਸ ਦਿਨ ਵਿਚਾਰ ਸ਼ੁਰੂ ਕੀਤੀ ਸੀ ਪਿਛਲੇ ਐਤਵਾਰ, ਇੱਕ ਬੇਨਤੀ ਕੀਤੀ ਸੀ, ਕਿਸੇ ਕੋਲ ਪੁੱਛਣ ਦੀ ਲੋੜ ਨਹੀਂ। ਹਰ ਬੰਦੇ ਕੋਲ ਇੱਕ ਪੈਮਾਨਾ ਹੈ ਆਪਣੇ ਆਪ ਨੂੰ ਮਾਪਣ ਦਾ, ਉਹ ਇਹ ਵੇ ਜੇ ਸੁੱਖ ਵਿੱਚ ਆ ਕੇ ਨਾਮ ਦਾ ਰਸ ਮੁੱਕਦਾ ਪਿਆ, ਸੁੱਖ ਵਿੱਚ ਆ ਕੇ ਬਾਣੀ ਦਾ ਨੇਮ ਘਟਦਾ ਪਿਆ, ਸੁੱਖ ਵਿੱਚ ਆ ਕੇ ਅੰਦਰ ਦੇ ਸ਼ੁਭ ਗੁਣਾਂ ਦੀ ਥਾਂ ਤੇ ਵਕਾਰ ਜ਼ੋਰ ਪਾਉਂਦੇ ਨੇ, ਤੇ ਇੱਕ ਗੱਲ ਚੇਤੇ ਰੱਖੇ ਕਿ ਸੁੱਖ ਵਿੱਚ ਅੰਦਰ ਖਿੰਡ ਗਿਆ। ਜੇ ਦੁੱਖ ਹੈ ਤੇ ਦੁੱਖ ਵਿੱਚ ਬੰਦੇ ਦਾ ਅੰਦਰ ਖਿੰਡ ਗਿਆ, ਜੇ ਨਾਮ ਘਟ ਗਿਆ, ਸਿਮਰਨ ਘਟ ਗਿਆ, ਬਾਣੀ ਘਟ ਗਈ। ਮਹਾਰਾਜ ਕਹਿੰਦੇ ਨੇ ਅਸਲ ਵਿੱਚ ਧੀਰਜ ਵਾਲਾ ਉਹ ਵੇ ਜਿਹੜਾ ਦੁੱਖ ਵਿੱਚ ਦੁੱਖ ਨੂੰ ਸਵੀਕਾਰਦਾ ਨਹੀਂ, ਅੰਦਰੋਂ ਨਹੀਂ ਮੰਨਦਾ। ਅੰਦਰੋਂ ਮੰਨਣ ਦਾ ਮਤਲਬ ਆਗੀ ਨਹੀਂ, ਦੁੱਖ ਆਏ ਪਰ ਆਪਣੇ ਮਨ ਉੱਤੇ ਉਹਦਾ ਅਸਰ ਨਹੀਂ ਹੋਣ ਦਿੱਤਾ। ਤੇ ਜੇ ਸੁੱਖ ਤੇ ਮਮਤਾ ਆਈਏ ਸੱਚਾਈ ਆਵੇ ਉਹਦਾ ਵੀ ਅਸਰ ਨਹੀਂ ਹੋਣ ਦਿੱਤਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ, ਸੁੱਖ ਸਨੇਹ। ਮਹਾਰਾਜ ਕਹਿੰਦੇ ਸੁੱਖ ਤੇ ਸਨੇਹ, ਸੁੱਖ ਤੇ ਸਨੇਹ, ਸਨੇਹ ਦਾ ਅਰਥ ਮੋਹ ਕਰਾਂਗੇ। ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ, ਸੁੱਖ ਸਨੇਹ ਅਰ ਭੈ ਨਹੀਂ ਜਾਣਦਾ, ਕੰਚਨ ਮਾਟੀ ਮੰਨ। ਭੈ ਵੀ ਅੰਦਰ ਨੇ, ਕਿੰਨਾ ਧੀਰਜ ਵਾਲਾ ਹੈ, ਡਰਦਾ ਵੀ ਨਹੀਂ। ਸਤਿਗੁਰੂ ਕਿੰਨੀ ਪਰਮ ਅਵਸਥਾ ਤੁਸੀਂ ਬਾਣੀ ਚ ਦਿੱਤੀ ਕਿ ਮਿੱਟੀ ਤੇ ਸੋਨਾ ਉਹਦੀਆਂ ਨਜ਼ਰਾਂ ਵਿੱਚ ਇੱਕ ਨੇ। ਇਹ ਨਹੀਂ ਕਿ ਸੋਨਾ ਇੰਨੇ ਰੁਪਈਏ ਤੋਲਾ ਤੇ ਮਿੱਟੀ ਦੀ ਕੋਈ ਕੀਮਤ ਨਹੀਂ। ਮਹਾਰਾਜ ਕਹਿੰਦੇ ਜਿਹੜਾ ਧੀਰਜ ਵਾਲਾ ਹੈ ਉਹਦੀ ਨਜ਼ਰ ਵਿੱਚ ਮਿੱਟੀ
ਤੇ ਸੋਨਾ ਦੋਨਾਂ ਦੀ ਇੱਕੋ ਜਿਹੀ ਕੀਮਤ ਹੈ, ਕਿਉਂਕਿ ਉਹਦੀ ਦ੍ਰਿਸ਼ਟੀ ਵਿੱਚ ਇੱਕ ਕੀਮਤੀ ਨਹੀਂ ਤੇ ਇੱਕ ਲਖਿਦ ਨਹੀਂ। ਧੀਰਜਵਾਨ ਕੰਚਨ ਮਾਟੀ ਮਾਨੈ, ਮਹਾਰਾਜ ਕਹਿ ਰਹੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੋ ਕਿਸਨੇ ਅਰ ਭੈ ਨਹੀਂ ਜਾਣਦਾ। ਕੰਚਨ ਮਾਟੀ ਮਾਨੈ, ਮੈਂ ਨਿੰਦਿਆ ਨਾ ਉਸਤਤ ਜਾਣਦਾ, ਲੋਭ ਮੋਹ ਅਭਿਮਾਨਾ। ਪਿਆਰੇ ਉਸ ਦਿਨ ਵੀ ਕਿਹਾ ਦੁੱਖ ਵਿੱਚ ਬੰਦਾ ਢੇਲੀ ਕਲਾ ਚ ਜਾਂਦਾ ਹੈ, ਸੁੱਖ ਵਿੱਚ ਕਈ ਵਾਰੀ ਹੰਕਾਰੀ ਹੋ ਜਾਂਦਾ ਹੈ, ਕੰਮ ਮਿੱਟੀ ਹੋ ਜਾਏ ਤੇ ਰੋਂਦਾ ਹੈ, ਮਿੱਟੀ ਸੋਨਾ ਬਣ ਜਾਏ ਤੇ ਅੰਤ ਦਾ ਪ੍ਰਸੰਨ ਹੁੰਦਾ ਹੈ। ਜੇ ਇਹਨੂੰ ਕਿਸੇ ਦਾ ਭੈ ਨਾ ਹੋਵੇ ਤੇ ਫਿਰ ਬੜਾ ਖੁਸ਼ ਹੈ, ਭੈ ਹੋਵੇ ਤੇ ਅੰਦਰੋਂ ਥਿੜਕ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਜਿਹੜਾ ਵਾਕੀ ਧੀਰਜਵਾਨ ਹੈ ਉਹਦੇ ਕੋਲ ਕੰਚਨ ਮਾਟੀ ਵੀ ਇੱਕ, ਤੇ ਉਹਦੀ ਜੇ ਚਾਰ ਬੰਦੇ ਰੱਜ ਕੇ ਨਿੰਦਿਆ ਕਰਨ ਉਹ ਨਿੰਦਿਆ ਕਰਕੇ ਵੀ ਡੋਲਦਾ ਨਹੀਂ, ਤੇ ਪਿਆਰਿਓ ਜੇ ਸਾਰੀ ਦੁਨੀਆ ਇਕੱਠੀ ਹੋ ਕੇ ਕਹਿ ਵਾਹ ਭਾਈ ਤੇਰੇ ਵਰਗਾ ਤਾਂ ਬੰਦਾ ਹੀ ਕੋਈ ਨਹੀਂ, ਉਹ ਉਸਤਤ ਸੁਣ ਕੇ ਵੀ ਅੰਦਰੋਂ ਕਿਤੇ ਟਿਕਾ ਨੂੰ ਖਿੰਡਣ ਨਹੀਂ ਦਿੰਦਾ। ਬਸ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ, ਇਹ ਅੰਦਰ ਬੜੀ ਖੁਰਾਕ ਖਾਂਦਾ, ਇੱਕ ਤਾਂ ਭੋਜਨ ਹੈ ਨਾ ਵੀ ਪ੍ਰਸ਼ਾਦਾ ਛਕਨੇ ਆ ਤੇ ਬੰਦੇ ਉਸ ਖੁਰਾਕ ਲਈ ਐਨਰਜੀ ਮਿਲਦੀ, ਪਾਣੀ ਪੀਂਦੇ ਆ ਜੀਵਨ ਮਿਲਦਾ ਹੈ, ਹੋਰ ਖੁਰਾਕ ਖਾਂਦੇ ਆ ਅੰਦਰ ਨੂੰ ਸ਼ਕਤੀ ਮਿਲਦੀ ਹੈ। ਇਹ ਖੁਰਾਕ ਦਿਸਦੀ ਹੋਈ ਬਾਡੀ ਦੀ, ਦਿਸਦੇ ਹੋਏ ਸਰੀਰ ਦੀ ਇੱਕ ਖੁਰਾਕ ਹੈ, ਅੰਨ ਦਿਸਦੇ ਹੋਏ ਮਨ ਦੀ। ਪਿਆਰਿਓ ਉਹਦੀ ਖੁਰਾਕ ਤਾਂ ਕਈ ਤਰ੍ਹਾਂ ਦੀ, ਜਿਵੇਂ ਮਾੜਾ ਭੋਜਨ ਸਰੀਰ ਵਿੱਚ ਚਲਾ ਜਾਏ, ਮਾੜਾ ਆਹਾਰ ਸਰੀਰ ਵਿੱਚ ਚਲਾ ਜਾਏ ਤੇ ਸਰੀਰ ਰੋਗੀ ਹੋ ਜਾਂਦਾ ਹੈ, ਇਸੇ ਤਰ੍ਹਾਂ ਜੇ ਗੰਦੇ ਵਿਚਾਰ ਮਨ ਵਿੱਚ ਚਲੇ ਜਾਣ ਤੇ ਮਨ ਰੋਗੀ ਹੋ ਜਾਂਦਾ। ਇਹਦੀ ਖੁਰਾਕ ਇਹਨੇ ਟੇਸਟ ਆਪਣਾ ਬਣਾ ਲਏ ਤੇ ਮਨ ਜੀ ਉਹ ਜਿਹਾ ਟੇਸਟ ਬਣਾਏਗਾ, ਇੱਥੋਂ ਤੱਕ ਜ਼ਬਾਨ ਵੀ। ਸੱਚਾਈ ਇਹ ਵੇ ਜੇ ਬੰਦਾ ਨਮਕ ਨਹੀਂ ਖਾਂਦਾ ਤੇ ਕੋਈ ਸਾਲਣ ਤੋਂ ਬਾਅਦ ਉਹਦੀ ਜ਼ਬਾਨ ਦਾ ਸਵਾਦ ਉਹ ਜਿਹਾ ਬਣ ਜਾਏ, ਜੇ ਮਿੱਠਾ ਨਹੀਂ ਖਾਂਦਾ ਉਹਦੀ ਜ਼ਬਾਨ ਦਾ ਸਵਾਦ ਇਹ ਬਣੇਗਾ। ਇਸੇ ਤਰ੍ਹਾਂ ਮਨ ਦਾ ਸਵਾਦ ਹੈ, ਜੇ ਮਨ ਨੂੰ ਭੈੜੀ ਵਾਦੀ ਮਿਲ ਜਾਏ ਆਪਣੀ ਉਸਤਤ ਹੋਵੇ ਤੇ ਮਨ ਕਿਤੇ ਧੀਰਜ ਰਹਿੰਦਾ, ਕਿੰਨਾ ਖੁਸ਼ ਹੁੰਦਾ। ਮੈਂ ਪਿਛਲੇ ਦਿਨੀ ਵੀ ਕਿਹਾ ਕਿ ਉਸਤਤ ਕਰਨ ਵਾਲੇ ਹਮੇਸ਼ਾ ਮਿੱਤਰ ਬਣਦੇ ਨੇ, ਉਹਨਾਂ ਨੂੰ ਅਸੀਂ ਮਿੱਤਰ ਬਣਾ ਕੇ ਸਵੀਕਾਰਨੇ ਆ, ਤੇ ਜਿਹੜੇ ਨਿੰਦਿਆ ਕਰਨ ਉਹਨਾਂ ਨੂੰ ਦੁਸ਼ਮਣਾਂ ਦੀ ਕਤਾਰ ਵਿੱਚ ਲਏ ਹੁੰਦੇ। ਪਰ ਮਹਾਰਾਜ ਕਹਿੰਦੇ ਇੱਥੇ ਧੀਰਜ ਨਹੀਂ ਰਿਹਾ, ਇੱਥੇ ਸੱਚਮੁੱਚ ਦੋ ਹੋ ਗਏ। ਤੇ ਜੇ ਬਾਣੀ ਦੇ ਨਜ਼ਰੀਏ ਚ ਦੇਖੀਏ ਇੱਕ ਦੋ ਚਾਰ ਬੰਦੇ ਉਸਤਤ ਨਹੀਂ, ਅੱਜ ਤੱਕ ਦੁਨੀਆਂ ਵਿੱਚ ਕੋਈ ਐਸਾ ਇਨਸਾਨ ਪੈਦਾ ਨਹੀਂ ਹੋਇਆ ਜੋ ਬਾਬਾ ਜੀ ਨੇ ਬਾਣੀ ਚ ਕਿਹਾ ਇੱਥੋਂ ਤੱਕ ਉਹ ਪਹੁੰਚਿਆ ਹੋਵੇ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਦਾਵਾ ਨਹੀਂ, ਨਾ ਤਾਂ ਅੱਜ ਤੱਕ ਸਾਰੀ ਸ੍ਰਿਸ਼ਟੀ ਦਾ ਰਾਜਾ ਕੋਈ ਬਣਿਆ ਹੈ, ਤੇ ਨਾ ਅੱਜ ਤੱਕ ਕੋਈ ਬੰਦਾ 40 ਯੁੱਗ ਜੀ ਹੈ, ਤੇ ਨਾ ਕਿਸੇ ਬੰਦੇ ਨੂੰ ਸਾਰਿਆਂ ਨੇ ਸਲਾਹਿਆ। ਇੱਥੋਂ ਤੱਕ ਕਿ ਪੀਰ ਪੈਗੰਬਰ ਅਵਤਾਰੀ ਪੁਰਖ ਵੀ ਆਏ, ਵਕਤ ਦੇ ਲੋਕਾਂ ਨੇ ਉਹਨਾਂ ਦੀ ਵੀ ਨਿੰਦਿਆ ਕੀਤੀ, ਸਾਰਿਆਂ ਨੇ ਸਵੀਕਾਰਿਆ ਨਹੀਂ। ਪਰ ਜੇ ਮੰਨ ਲਿਆ ਜਾਏ, ਇਸ ਮਨ ਨੂੰ ਸਮਝਾਉਣ ਲਈ ਕਹਿ ਰਿਹਾ ਵਾ ਮਨਾ ਧੀਰਜ ਰੱਖ, ਜੇ ਸਾਰੀ ਦੁਨੀਆ ਤੇਰੀ ਸ਼ਿਫਤ ਕਰੀ ਜਾਏ। ਇੱਕ ਡਰ ਹੀ ਹੈ ਨਾ, ਇਹ ਅੱਗੇ ਆਉਣਾ ਭਾਉ ਖੱਲਾ ਜਦੋਂ ਆਏਗਾ ਉਦਣ ਗੱਲ ਕਰਾਂਗੇ ਡਿਟੇਲ ਨਾਲ। ਸਾਨੂੰ ਇਹ ਡਰ ਖਾਈ ਜਾਂਦਾ ਲੋਕਾਂ ਵਿੱਚ ਕਿਤੇ ਮੇਰਾ ਇਮੇਜ ਨਾ ਗਵਾ ਜਾਏ। ਇਹ ਨੀ ਬੰਦਾ ਸੋਚਦਾ ਪਿਆ ਕਿ ਮੈਂ ਗੁਰੂ ਦੀ ਨਜ਼ਰ ਵਿੱਚ ਨਾ ਡਿੱਗ ਪਵਾਂ। ਦੁਨੀਆ ਦੀ ਨਜ਼ਰ ਵਿੱਚ ਡਿੱਗੇ ਹੋਏ ਦੀ ਕੋਈ ਪਰਵਾਹ ਨਾ ਕਰੋ, ਕਿਉਂਕਿ ਦੁਨੀਆ ਦੀ ਨਜ਼ਰੀਆ ਆਪੋ ਆਪਣੇ, ਰੱਬ ਕਰੇ ਕੋਈ ਗੁਰੂ ਦੀ ਨਜ਼ਰ ਵਿੱਚ ਨਾ ਡਿੱਗ ਪਵਾਂ। ਇੱਥੇ ਬੇਨਤੀ ਹੈ, ਇੰਨਾ ਵੱਡਾ ਕਿਸੇ ਨੂੰ ਕੁਝ ਮਿਲਿਆ? ਅਸੀਂ ਰੋਜ਼ ਉਹ ਪੌੜੀ ਪੜ੍ਹਦੇ ਹਾਂ ਕਿ ਜੇ ਤੂੰ ਵਿਚਾਰੇ ਆਰ ਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ, ਚੰਗਾ ਨਾਉਂ ਰਖਾਇਕ ਹੈ, ਜਸ ਕੀਰਤ ਜਗ ਲੈ, ਜੇ ਦਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਏਡੀ ਵੱਡੀ ਸ਼ਿਫਤ। ਪਿੰਡ ਪਿੱਛੇ ਵੀ ਲੋਕ ਕਹਿਣ ਬੜਾ ਚੰਗਾ, ਤੇ ਬਾਬਾ ਨਾਨਕ ਧੰਨ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਕਹਿੰਦੇ ਨੇ ਭਾਈ ਜੇ ਸਾਰੀ ਦੁਨੀਆਂ ਵੀ ਚੰਗਿਆਂ ਕਹਿ ਦੇ, ਨਾਮ ਪੱਲੇ ਨਹੀਂ, ਗੁਰੂ ਦੀ ਨਜ਼ਰ ਚ ਜੇ ਪ੍ਰਵਾਨ ਨਹੀਂ ਹੋਇਆ ਤੇ ਤੇਰੀ ਕੀਮਤ ਕੀੜੇ ਤੋਂ ਵੀ ਘੱਟ ਪੈ ਜਾਏ, ਕੋਈ ਕੀਮਤ ਨਹੀਂ। ਦੂਜਾ ਪ੍ਰਮਾਣ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਧਰਤੀ ਦਾ ਰਾਜਾ ਬਣ ਗਿਆ। ਮਹਾਰਾਜ ਕਹਿੰਦੇ ਨੇ ਭਾਈ ਧੀਰਜ ਸ਼ਬਦ, ਇੱਕ ਤਾਂ ਕਾਹਲੀ ਨਾ ਕਰ, ਦੂਜਾ ਧੀਰਜ ਦਾ ਅਰਥ ਅੰਦਰ ਦੇ ਸੰਤੁਲਨ ਨੂੰ ਗਵਾਚਣ ਨਾ ਦੇ। ਮਹਾਰਾਜ ਜੀ ਦੀ ਬਾਣੀ ਵਿੱਚੋਂ ਸ਼ਬਦ ਫਿਰ ਅਸੀਂ ਲੈ ਲਈਏ ਕਿ ਮੈਂ ਨਿੰਦਿਆ ਮੈਂ ਉਸਤਤ ਜਾਂ ਕਹਿ। ਜੇ ਚਾਰ ਬੰਦੇ ਨਿੰਦਿਆ ਕਰਦੇ ਨੇ ਤੇ ਪਰਵਾਹ ਨਹੀਂ, ਜੇ ਚਾਰ ਉਸਤਤ ਕਰਦੇ ਨੇ ਤੇ ਤਾਂ ਨਹੀਂ ਪਰਵਾਹ ਨਹੀਂ। ਭਗਤ ਨਾਮਦੇਵ ਸਾਹਿਬ ਜੀ ਉਹਨਾਂ ਦੇ ਜੀਵਨ ਦੀ ਘਟਨਾ ਇੱਕ ਮਹਾਂਪੁਰਖ ਸੁਣਾਉਂਦੇ ਸਨ, ਸਿਰਫ ਚੂਕ ਮਾਤਰ ਵਿੱਚੋਂ ਸਮਝ ਪੈਣ ਵਾਸਤੇ ਕਿ ਉਹਨਾਂ ਕੋਲ ਕਿਸੇ ਨੇ ਆਪਣਾ ਬੱਚਾ ਭੇਜਿਆ ਪੜ੍ਹਾਉਣ ਵਾਸਤੇ ਵੀ ਚਲੋ ਇਹ ਭਗਤ ਨੇ ਪਰਮਾਰਥ ਕਮਾਉਂਦੇ ਨੇ, ਸ਼ਾਹੂਕਾਰ ਸੀ ਕੋਈ ਭੇਜ ਦਿੱਤਾ ਤੇ ਉਹ ਸ਼ਾਹੂਕਾਰ ਜਿਹਦਾ ਬੇਟਾ ਆਇਆ ਉਹਦੇ ਹੱਥਾਂ ਚ ਸੋਨੇ ਦੇ ਕੰਗਣ, ਉਹਦੇ ਗਲੇ ਵਿੱਚ ਵੀ ਸੋਨਾ, ਉਹਦੀਆਂ ਉਂਗਲਾਂ ਵਿੱਚ ਵੀ ਅੰਗੂਠੀਆਂ। ਤੇ ਨਾਮਦੇਵ ਜੀ ਦੇ ਮਨ ਚ ਆਇਆ, ਮੈਂ ਸਿਰਫ ਇੱਕ ਬੇਨਤੀ ਕੀਤੀ ਕੋਈ ਮਹਾਂਪੁਰਖ ਸੁਣਾਉਂਦੇ ਸਨ ਸਮਝਣ ਵਾਲੀ, ਸਿਰਫ ਗੱਲ ਲੈਣੀ ਵਿੱਚੋਂ। ਮਨ ਚ ਆਇਆ ਵੀ ਇੱਥੇ ਗਰੀਬ ਵੀ ਆਉਂਦੇ ਨੇ, ਇਹਦੇ ਕੰਗਣ ਦੇਖ ਕੇ ਇਹਦੇ ਗਹਿਣੇ ਦੇਖ ਕੇ ਉਹਨਾਂ ਬੱਚਿਆਂ ਦੇ ਮਨ ਤੇ ਕੀ ਬੀਤੇਗੀ। ਨਾਲੇ ਰਸਤੇ ਚ ਆਉਂਦਾ ਸੋਨਾ ਪਾਇਆ, ਕੁਝ ਵੀ ਹੋ ਸਕਦਾ, ਉਹਨਾਂ ਗਹਿਣੇ ਉਤਰਵਾ ਕੇ ਇੱਕ ਕੱਪੜੇ ਦੇ ਵਿੱਚ ਪੋਟਲੀ ਚ ਬੰਨ ਲੈ, ਪੋਟਲੀ ਬਣਾ ਲੈ। ਜਦੋਂ ਨਿਆਣਾ ਘਰ ਗਿਆ ਪਹਿਲੇ ਦਿਨ ਵਾਪਸ, ਉਹਦੇ ਹੱਥ ਚ ਗਹਿਣੇ ਨਹੀਂ ਸਨ, ਸੋਨਾ ਨਹੀਂ ਸੀ। ਉਹ ਮਾਈ ਨੇ ਪੁੱਛਿਆ ਪੁੱਤਰ ਗਹਿਣੇ? ਕਹਿਣ ਲੱਗਾ ਉਹ ਤਾਂ ਭਗਤ ਜੀ ਨੇ ਲਵਾਏ। ਹੁਣ ਮਾਈ ਨੇ ਨਾ ਪੁੱਛਿਆ ਵੀ ਕਿਉਂ ਲਵਾਏ, ਬਸ ਉਹਨੇ ਇੱਕੋ ਦਮ ਸੂਈ ਰੱਖ ਦਿੱਤੀ। ਸੱਚਾਈ ਇਹ ਜੇ ਅੱਧਿਓ ਜ਼ਿਆਦਾ ਸਾਡੇ ਸਮਾਜ ਦੀ ਬਣਤਰ ਇਸ ਕਰਕੇ ਗਵਾਚ ਗਈ ਏ, ਨਾ ਅਸੀਂ ਅੱਖਾਂ ਨਾਲ ਨੇੜੇ ਕਿਸੇ ਨੂੰ ਦੇਖਨੇ ਆ, ਨਾ ਕਿਸੇ ਨੂੰ ਕੰਨਾਂ ਨਾਲ ਨੇੜੇ ਸੁਣਨੇ ਆ। ਸੱਚਾਈ ਇਹ ਵੇ ਅੱਖਾਂ ਰੱਬ ਨੇ ਸਾਨੂੰ ਦਿੱਤੀਆਂ ਨੇ, ਅਸੀਂ ਆਪਣੇ ਲਈ ਇਹਦੀ ਵਰਤੋਂ ਨਹੀਂ ਕਰਦੇ। ਉਹ ਕਿਵੇਂ? ਅਸੀਂ ਦੇਖਿਆ ਨਹੀਂ, ਕਿਸੇ ਨੇ ਸੁਣਾਇਆ, ਬਸ ਉਸ ਤੋਂ ਅੱਗੇ ਸ਼ੁਰੂ ਹੋ ਗਿਆ ਕੰਮ। ਹੁਣ ਉਹ ਇਹ ਤਾਂ ਪੁੱਛਿਆ ਨਾ ਵੀ ਗਹਿਣੇ ਕਿਉਂ ਲਵਾਏ, ਤੇ ਇੱਕੋ ਦਮ ਬਾਹਰ ਗਲੀ ਚ ਨਿਕਲੀ। ਲੋਕ ਕਹਿੰਦੇ ਨੇ ਭਗਤ ਏ, ਲੋਕ ਕਹਿੰਦੇ ਨੇ ਬੜਾ ਇਮਾਨਦਾਰ ਏ, ਇਹ ਤਾਂ ਪ੍ਰਮਾਤਮਾ ਨਾਲ ਸਿੱਧੀਆਂ ਗੱਲਾਂ ਕਰਦਾ। ਕਹਿੰਦੀ ਇੰਨਾ ਝੂਠਾ ਕਪਟੀ, ਸਾਡੇ ਨਿਆਣੇ ਦੇ ਗਹਿਣੇ ਦੀ ਧੋਖੇ ਨਾਲ ਇਹਨੇ ਲਵਾ ਲਏ। ਬਸ ਸ਼ੁਰੂ ਹੋ ਗਿਆ ਕੰਮ। ਜਿਹੜੇ ਸ਼ਰਧਾਲੂ ਸਨ ਉਹਨਾਂ ਸੁਣਿਆ ਵੀ ਮਹੱਲੇ ਚ ਭਗਤ ਨਾਮਦੇਵ ਜੀ ਦੀ ਇੰਨੀ ਇਹ ਲੋਕ ਨਿੰਦਿਆ ਕਰਦੇ ਨੇ। ਉਹਦੇ ਕੋਲ ਭਗਤ ਜੀ ਕੋਲ ਜਾ ਕੇ ਕਿਹਾ, ਮਹਾਰਾਜ ਮਹੱਲੇ ਚ ਬੜੀ ਨਿੰਦਿਆ, ਬੜੇ ਲੋਕ ਨਿੰਦੇ ਪਏ ਨੇ। ਭਗਤ ਸਾਹਿਬ ਖੁਸ਼ ਹਨ, ਕਹਿਣ ਲੱਗੇ ਤੂੰ ਕੰਮ ਜਿਹੜੇ ਆਪਣੇ ਆਇਆ ਉਹ ਦੱਸ, ਜੋ ਕੁਝ ਮਹੱਲੇ ਚ ਹੁੰਦਾ ਉਹਨੂੰ ਇੱਕ ਪਾਸੇ ਰਹਿਣ ਦੇ। ਦੂਜੇ ਦਿਨ ਸ਼ਾਹੂਕਾਰ ਆਪ ਆਇਆ। ਸੰਖੇਪ ਜੀ ਗੱਲ ਮੁਕਾਵਾਂ, ਭਗਤ ਜੀ ਨੇ ਗਹਿਣੇ ਦੇ ਕੇ ਕਿਹਾ, ਪਕੜੇ ਗਹਿਣੇ ਜੇ ਬੱਚੇ ਨੂੰ ਭੇਜਣੇ ਤੇ ਸੋਨੇ ਦੇ ਗਹਿਣੇ ਨਹੀਂ, ਕਿਉਂਕਿ ਰਸਤੇ ਵਿੱਚ ਕੁਝ ਹੋ ਗਿਆ, ਕੌਣ ਜ਼ਿੰਮੇਵਾਰ ਬਣੇਗਾ? ਨਿਆਣੇ ਨੂੰ ਤਾਲੀਮ ਦੇਣੀ ਹੈ ਕਿ ਪਹਿਲੀ ਇਹਦੇ ਖਾਤੇ ਵਿੱਚ ਗਹਿਣੇ ਪਵਾ ਕੇ ਤੂੰ ਇਹ ਦੱਸਣਾ ਪਿਆ ਕਿ ਸਾਡੇ ਕੋਲ ਧਨ ਬੜਾ, ਤੇ ਜਿਹਦੇ ਸੱਚੀ ਮੁੱਚੀ ਜਿਹੜਾ ਨਿਆਣਾ ਜੰਮਦਿਆਂ ਸੋਨੇ ਦਾ ਚਿਮਚਾ ਮੂੰਹ ਚ ਪਾਉਂਦਾ, ਵੱਡਿਆਂ ਹੋ ਕੇ ਮਾਪਿਆਂ ਨੂੰ ਰੋਟੀ ਵੀ ਨਹੀਂ ਦਿੰਦਾ, ਇਹ ਸਾਡੇ ਸਮਾਜ ਚ ਵਾਪਰਦਾ? ਉਹ ਗਰੀਬੀ ਨਹੀਂ ਦੇਖੀ ਉਹਨਾਂ? ਖੈਰ ਇੱਧਰ ਨਾ ਤੁਰਾਂ, ਉਹ ਮੋੜ ਦਿੱਤੇ ਗਹਿਣੇ। ਹੁਣ ਜਦੋਂ ਵਾਪਸ ਜਾ ਕੇ ਉਹਨਾਂ ਸਾਰੀ ਗੱਲ ਸੁਣੀ, ਉਹੀ ਮਾਈ ਬਾਹਰ ਨਿਕਲੀ, ਕਹਿਣ ਲੱਗੀ ਅਸੀਂ ਤਾਂ ਭੁੱਲ ਗਏ ਭਗਤ ਨਾਮਦੇਵ ਵਰਗਾ ਤੇ ਸੰਤੀ ਕੋਈ ਨਹੀਂ। ਸਿਰਫ ਇੱਕ ਰਾਤ ਲੰਘੀ, ਬੜਾ ਇਮਾਨਦਾਰ, ਬੜਾ ਪਿਆਰਾ, ਬੜਾ ਸਿਆਣਾ, ਸਾਡੇ ਬੱਚੇ ਦੀ ਜ਼ਿੰਦਗੀ ਬਚਾ ਦਿੱਤੀ। ਉਹ ਦੂਜੇ ਦਿਨ ਉਹੀ ਲੋਕ ਕਹਿਣ ਲੱਗੇ, ਭਗਤ ਜੀ ਅੱਜ ਤਾਂ ਜੈ ਜੈਕਾਰ ਹੋ ਗਈ। ਉਹਨਾਂ ਸੋਚਿਆ ਭਗਤ ਜੀ ਖੁਸ਼ ਹੋਣਗੇ। ਉਹ ਜਦੋਂ ਜਾ ਕੇ ਮੇਰੇ ਜੈ ਜੈਕਾਰ ਹੋਈ, ਉਹ ਬੈਠੇ ਸਨ ਜ਼ਮੀਨ ਤੇ, ਇੱਕ ਖੱਬੇ ਹੱਥ ਚ ਤੇ ਇੱਕ ਸੱਜੇ ਹੱਥ ਚ ਮਿੱਟੀ ਦੀ ਭਰੀ ਮੁੱਠ। ਕਹਿਣ ਲੱਗੇ ਆ ਨਿੰਦਿਆ ਕਰਨ ਵਾਲੇ ਦੇ ਸਿਰ ਤੇ, ਤੇ ਆ ਉਸਤਤ ਕਰਨ ਵਾਲੇ ਦੇ ਸਿਰ ਤੇ, ਆ ਤੀਜੀ ਤੇਰੇ ਸਿਰ ਤੇ ਪਾਵਾਂ ਜਿਹੜਾ ਕੱਲ ਦਾ, ਤੈਨੂੰ ਹੋਰ ਕੋਈ ਗੱਲ ਹੀ ਨਹੀਂ ਚੇਤੇ ਆਉਂਦੀ ਪਈ? ਮਨ ਨੂੰ ਡੁਡਾਉਣ ਵਾਸਤੇ ਗੱਲਾਂ ਲਿਆ ਕੇ ਦੱਸਣਾ ਪਿਆ। ਹੁਣ ਦੇਖੋ ਜਿਹੜਾ ਬੰਦਾ ਇਹ ਮਿੱਟੀ ਦਾ ਮਤਲਬ ਕੀ ਸੀ? ਇਹਦਾ ਭਾਵ ਇਹ ਸੀ ਕਿ ਜਿਹੜੀ ਚੀਜ਼ ਲੋਕਾਂ ਦੇ ਅੰਦਰ ਨੂੰ ਵੰਚਲਿਤ ਕਰਦੀ ਏ, ਉਤਸ਼ਾਹਿਤ ਕਰਦੀ ਹੈ, ਜਿਹੜਾ ਧੀਰਜ ਵਿੱਚ ਰਹਿਣ ਵਾਲਾ ਉਹ ਦੋਨਾਂ ਨੂੰ ਮਿੱਟੀ ਦੀ ਤਰ੍ਹਾਂ ਨਕਮੀਆਂ ਜਾਣ ਕੇ ਛੱਡ ਦਿੰਦਾ। ਮਹਾਰਾਜ ਜੀ ਨੇ ਕਿਹਾ, ਭਾਈ ਧੀਰਜ ਵਾਲੇ ਬੰਦੇ ਮੈਂ ਨਿੰਦਿਆ ਮੈਂ ਉਸਤਤ ਜਾਂ ਕਹਿ, ਲੋਭ ਮੋਹ ਅਭਿਮਾਨਾ ਹਰ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨ। ਵਾਹਿਗੁਰੂ ਆਏ
ਮੈਂ ਅਰਥ ਹੀ ਕਰ ਰਿਹਾ ਬਸ ਪਿਆਰਿਓ, ਇਹ ਜੀਵਨ ਧੰਨ ਗੁਰੂ ਤੇਗ ਬਹਾਦਰ ਨੂੰ ਕੱਲੀ ਕਲਾਕਾਰੀ ਨਾ ਸਮਝਿਓ, ਬੜੀ ਵਾਰੀ ਇਹਦੇ ਅਰਥ ਕੀਤੇ ਨੇ। ਆਪਾਂ ਤਾਂ ਭਾਈ ਟੀਮ ਦੀ ਤਰ੍ਹਾਂ ਵਾ, ਜਿਵੇਂ ਟੀਮ ਨੀ ਹੁੰਦਾ ਪੀਪਾ, ਆਪਾਂ ਵਰਦੇ ਸਾਂ ਇੱਥੇ ਵਰਦੇ ਨੇ ਲੋਹੇ ਦਾ, ਉਹ ਟੀਮ ਜਦੋਂ ਥੋੜਾ ਜਿਹਾ ਧੁੱਪ ਚ ਰੱਖੋ ਇਹ ਸੜਨ ਲੱਗ ਪੈਂਦਾ। ਸੱਚਮੁੱਚ ਲੋਕਾਂ ਦੇ ਅੰਦਰ ਟੀਮ ਦੀ ਤਰ੍ਹਾਂ ਬੜੇ ਪਏ ਨੇ, ਇਹ ਠੰਡੇ ਵੀ ਬੜੇ ਛੇਤੀ ਹੁੰਦੇ ਨੇ ਤੇ ਤਪਦੇ ਬੜੀ ਛੇਤੀ। ਰੱਬ ਦਾ ਪਿਆਰਾ ਐਸਾ ਨਹੀਂ, ਨਾ ਹੀ ਮਾਨ ਅਪਮਾਨਾ। ਮਹਾਰਾਜ ਕਹਿੰਦੇ ਨੇ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹੀਂ ਤੇ ਘਟ ਬ੍ਰਹਮ ਨਿਵਾਸਾ। ਇਹਨਾਂ ਧੀਰਜ ਵਾਲਾ ਦੁੱਖ ਸੁਖ ਜੋ ਕੁਛ ਆਇਆ ਉਹਨੂੰ ਖੰਡਾ ਗਿਆ। ਸਿਰਫ ਇੱਕ ਪੱਖ ਇਹ ਹੈ ਕਿ ਧੀਰਜ ਇਤਨਾ, ਨਿੰਦਿਆ ਕੋਈ ਕਰੇ ਤੇ ਉਹਦਾ ਵਿਰੋਧੀ ਨਹੀਂ ਤੇ ਉਸਤਤ ਕੋਈ ਕਰੇ ਤੇ ਉਹਦੇ ਥਾਪੜਾ ਨਹੀਂ ਦਿੰਦਾ। ਮਹਾਰਾਜ ਜੀ ਨੇ ਧੀਰਜ ਦੀ ਵਿਆਖਿਆ ਹੀ ਇਹ ਕੀਤੀ, ਕਹਿਣ ਲੱਗੇ ਬ੍ਰਹਮ ਗਿਆਨੀ ਕਹਿ ਧੀਰਜ ਏਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ। ਆਹ ਹੈ ਧੀਰਜ। ਜਿਵੇਂ ਜ਼ਮੀਨ ਮਿੱਟੀ ਹੈ, ਧਰਤੀ ਹੈ, ਤੇ ਜੇਕਰ ਕੋਈ ਟੱਪ ਮਾਰਦਾ ਕਈ ਨਾਲ ਪੱਟ ਦਿੰਦਾ ਤੇ ਜ਼ਮੀਨ ਬੰਦ ਸੀਸਾਂ ਦਿੰਦੀ, ਉਹਦਾ ਸੁਭਾਅ ਹੈ। ਇਥੋਂ ਤੱਕ ਕਿ ਜਿਹੜਾ ਹਲ ਵਾਹੁੰਦਾ, ਤਵੀਆਂ ਵਾਹੁੰਦਾ ਜ਼ਮੀਨ ਨੂੰ 6 ਮਹੀਨਿਆਂ ਬਾਅਦ ਉਹ ਵਾਹੀ ਜਾਂਦਾ, ਪੱਟੀ ਜਾਂਦਾ, ਉਹ ਬੰਦ ਸੀਸਾਂ ਨਹੀਂ ਦਿੰਦੀ। ਪਿਆਰਿਓ, ਜੇ ਕੋਈ ਬੀਜ ਪਾਉਂਦਾ ਉਹਦਾ ਫਲ ਦੇਈ ਜਾਂਦੀ, ਉਹ ਉਲਾਂਭੇ ਨਹੀਂ ਦਿੰਦੀ। ਤੇ ਜੇਕਰ ਕੋਈ ਚੌਂਕਾ ਬਣਾ ਕੇ ਚੰਦਨ ਦਾ ਲੇਪਣ ਕਰਕੇ ਕਹੇ ਮੈਂ ਚੌਂਕਾ ਪਵਿੱਤਰ ਕਰਨ ਲੱਗਾ, ਭੂਮੀ ਪੂਜਨ ਕਰਨ ਲੱਗਾ, ਜੇ ਪੂਜਨ ਕਰੋਗੇ ਤਾਂ ਅਸੀਸਾਂ ਨਹੀਂ ਦਿੰਦੀ। ਤੇ ਜੇ ਕੋਈ ਟੱਪੇ ਮਾਰ ਕੇ ਪੱਟੀ ਜਾਏਗਾ ਕਈ ਨਾਲ, ਤੇ ਪਿਆਰਿਓ ਕਿਸੇ ਨੂੰ ਵੱਧ ਸੀਸ ਨਹੀਂ ਦੇ। ਆਹ ਧੀਰਜ ਹੈ ਜੀਵਨ ਨੂੰ ਘੜ ਲਈ। ਬ੍ਰਹਮ ਗਿਆਨੀ ਕਹਿ ਧੀਰਜ ਏਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ। ਦੁੱਖ ਆਵੇ ਤਾਂ ਵੀ ਅੰਦਰ ਅਡੋਲ ਰਹੇ ਸਤਿਗੁਰੂ, ਸੁਖ ਦੇਵੇ ਤਾਂ ਵੀ ਅੰਦਰ ਅਡੋਲ ਰਹੇ। ਜਿਸ ਕਲਗੀ ਤਰ ਸੱਚੇ ਪਿਤਾ ਜੀ ਦਾ ਸਿਰਫ ਇੱਕ ਪੱਖ ਮੈਂ ਲਿਆ ਅਜੇ ਕਿ ਇਹ ਪੱਖ ਹੈ ਧੀਰਜ ਵਾਲਾ, ਅੰਦਰੋਂ ਵੰਚਲਿਤ ਨਾ ਹੋਵੇ। ਤੇ ਦੂਜਾ ਪੱਖ ਅਸੀਂ ਲਾਂਗੇ ਕਿ ਪਿਆਰੇ ਦੀ ਯਾਦ ਵਿੱਚ ਇੰਨਾ ਸਬਰ ਨਾਲ ਟਿਕ ਕੇ ਬਵੇ, ਉਹਦੀ ਮਰਜ਼ੀ ਹੈ, ਆਪਣਾ ਕੋਈ ਜ਼ੋਰ ਨਹੀਂ। ਮਾਲੀ ਅੱਜ ਸੁਬਾਹ ਵੀ ਬੇਨਤੀ ਕੀਤੀ ਕਿ ਮਾਲੀ ਬਾਗ ਨੂੰ ਗੋਡੀ ਦਿੰਦਾ ਹੈ, ਪੇਡੀਆਂ ਨੂੰ ਗੋਡੀ ਦਿੰਦਾ ਹੈ। ਗੋਡ ਦਾ ਸ਼ਬਦ ਆਪ ਸਮਝਦੇ ਹੋ ਨਾ, ਖਾਦ ਪਾਉਂਦਾ, ਪਾਣੀ ਲਾਉਂਦਾ, ਮਾਲੀ ਵਾੜ ਕਰਦਾ। ਪਰ ਅੱਜ ਤੱਕ ਕੋਈ ਐਸਾ ਮਾਲੀ ਨਹੀਂ ਪੈਦਾ ਹੋਇਆ ਜਿਹੜਾ ਇਹ ਕਹਿੰਦਾ ਹੈ ਵੀ ਹੁਣ ਮੈਂ ਰੁੱਖ ਦੇ ਫਲਾਂ ਵਿੱਚ ਰਸ ਭਰ ਲੱਗਾ ਵਾਂ। ਮਾਲੀ ਦਾ ਕੰਮ ਹੈ ਗੋਡੀ ਕਰਨਾ, ਮਾਲੀ ਦਾ ਕੰਮ ਹੈ ਵਾੜ ਕਰਨਾ, ਮਾਲੀ ਦਾ ਕੰਮ ਹੈ ਖਾਦ ਪਾਉਣਾ, ਰਸ ਭਰਨਾ ਸੂਰਜ ਤੇ ਚੰਦਰਮਾ ਦਾ ਕੰਮ, ਉਹਦੀਆਂ ਕਿਰਨਾਂ ਭਰਨਗੀਆਂ। ਜੇ ਕਹੀਏ ਵੀ ਮਾਲੀ ਉਤਾਵਲਾ ਹੋ ਕੇ ਕਹਿ, ਦੇਖੋ ਜੀ ਰਸ ਨੀ ਭਰਿਆ ਸੀ, ਜਦੋਂ ਕਈ ਵਾਰੀ ਕਹਿੰਦੇ ਆ ਕਿ ਬਾਣੀ ਪੜੀ ਰਸ ਨੇ, ਨਾਮ ਆਇਆ ਰਸ ਨੇ, ਉਸ ਵੇਲੇ ਮਨ ਕਹਿੰਦਾ ਬਣਾ ਤੂੰ ਆਪਣਾ ਨੇਮ ਨਿਭਾ ਕੇ ਅਰਦਾਸ ਕਰੀ ਜਾ, ਤੇਰਾ ਕੰਮ ਅੰਦਰ ਨੂੰ ਗੁੱਡਣਾ, ਰਸ ਭਰਨਾ ਤਾਂ ਬਾਬੇ ਦਾ ਕੰਮ ਕਹਿ। ਜਦੋਂ ਦੇਖੇਗਾ ਫਲ ਕੰਮ ਦਾ ਹੋ ਗਿਆ, ਰਸ ਆਪਣੇ ਆਪ ਹੀ ਭਰਦਾ। ਇਹ ਧੀਰਜ ਦੀ ਖੇਡ ਹੈ। ਮਹਾਰਾਜ ਜੀ ਨੇ ਦੇਖੋ ਕੈਸੀ ਖੇਡ ਵਰਤਾਈ। ਕਲਗੀਧਰ ਜੀ ਦੇ ਦੋ ਬਚਨ ਜ਼ਫਰਨਾਮੇ ਵਿੱਚੋਂ, ਤੇ ਦੇਖੋ ਏਦੋ ਵੱਡੀ ਧੀਰਜ ਦੀ ਮਿਸਾਲ ਸ਼ਾਇਦ ਕਿਤੇ ਮਿਲੇ। ਤੇ ਅੱਜ ਕੱਲ ਵਾਹਿਗੁਰੂ ਕਿਰਪਾ ਕਰੇ ਤੁਸੀਂ ਪੜ੍ਹਦੇ ਹੋ ਸਾਰੇ ਪੇਪਰ, ਸੱਚੇ ਪਾਤਸ਼ਾਹ ਜੀ ਦੇ ਜ਼ਫਰਨਾਮੇ ਉੱਤੇ ਵੀ ਉਂਗਲਾ ਚੁੱਕਣ ਲੱਗ ਪਏ। ਪਰ ਜਦੋਂ ਜ਼ਫਰਨਾਮੇ ਵਿੱਚੋਂ ਹਜ਼ੂਰ ਦੇ ਸ਼ੇਰ ਅੱਜ ਦੋ ਪੜ੍ਹੇ ਤੇ ਮਨ ਚ ਆਇਆ ਏਡਾ ਵੱਡਾ ਧੀਰਜ, ਕਿੰਨੀ ਅਡੋਲਤਾ। ਔਰੰਗਜ਼ੇਬ ਨੂੰ ਹਜ਼ੂਰ ਜਦੋਂ ਜ਼ਫਰਨਾਮਾ ਲਿਖ ਰਹੇ ਨੇ, ਉਹ ਸ਼ੇਰ ਆਪ ਜੀ ਨੇ ਸੁਣੇ ਵੀ ਨੇ, ਕਹਿਣ ਲੱਗੇ ਕਿ ਦੇਖ ਇਹ ਕਾਹਦੀ ਮਰਦਾਨਗੀ, ਤੂੰ ਇਹ ਬਹਾਦਰੀ ਕੀਤੀ, ਆਪਣੇ ਆਪ ਚ ਤੇਰੇ ਸੂਬੇ ਤੇਰੇ ਅਹਿਲਕਾਰ ਖੁਸ਼ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਲਈ ਹਜ਼ੂਰ ਨੇ ਜੋ ਸ਼ਬਦ ਵਰਤੇ, ਆਪਾਂ ਸਤਿਗੁਰੂ ਦਾ ਅਦਬ ਦੀ ਨਾਂ ਲੈਣਾ ਹੈ ਕਿ ਤੂੰ ਚਾਰ ਪੁੱਤਰ ਕੋਹ ਕੇ ਸ਼ਹੀਦ ਕੀਤੇ, ਕੋਹ ਕੇ ਸ਼ਬਦ ਵਰਤਿਆ। ਪਰ ਕਹਿਣ ਲੱਗੇ ਏਡਾ ਵੱਡਾ ਧੀਰਜ ਕੋਈ ਆਮ ਹੁੰਦਾ ਤੇ ਸ਼ਾਇਦ ਡੋਲਦਾ, ਉਲਾਂਭੇ ਦਿੰਦਾ,
ਧੀਰਜ ਸੁਨਿਆਰ ਇੰਨਾ ਵੱਡਾ ਧੀਰਜ ਕਹਿਣ ਲੱਗੇ ਚਾਰ ਚਲੇ ਗਏ ਪਰ ਤੈਨੂੰ ਅਜੇ ਪਿਛਾ ਝਾਤੀ ਮਾਰਨ ਦਾ ਮੌਕਾ ਨਹੀਂ ਮਿਲਿਆ ਚੇਤੇ ਰੱਖੀ ਜਿੰਨੀ ਦੇਰ ਤੱਕ ਇਹ ਖਿੱਤਾ ਪੰਜਾਬ ਦਾ ਹੈ ਇਹ ਧਰਤੀ ਹੈ ਓਨੀ ਦੇਰ ਤੱਕ ਮੇਰੇ ਪੁੱਤਰਾਂ ਦੀ ਜ਼ਿੰਦਗੀ ਕਾਇਮ ਰਹੇਗੀ ਇਹ ਧੀਰਜ ਸੀ ਧੀਰਜ ਸ਼ਬਦ ਬੜਾ ਗਹਿਰਾ ਹੈ ਉਹ ਵਚਨ ਹੈ ਕਿ ਚਿਆ ਸ਼ੁੱਧ ਕਿ ਚੂੰ ਬਚਗਾ ਕੁਛ ਤੈ ਚਾਰ ਚਿਆ ਸ਼ੁੱਧ ਇਹਦਾ ਅਰਥ ਕੀ ਹੋਇਆ ਤੇ ਕੀ ਹੋਇਆ ਸੀ ਉਹਦੇ ਲਈ ਸ਼ਬਦ ਵਰਤਨੇ ਜਿਸ ਲਈ ਕੋਈ ਅੰਦਰ ਅਹਿਮੀਅਤ ਨਾ ਦੇਈਏ ਚਿਆ ਸ਼ੁੱਧ ਕੀ ਹੋਇਆ ਤੇਰੇ ਲਈ ਬੜੀ ਵੱਡੀ ਗੱਲ ਹੋਣੀ ਹੈ ਮੈਂ ਗੁਰੂ ਗੋਬਿੰਦ ਸਿੰਘ ਦੇ ਚਾਰ ਪੁੱਤਰ ਸ਼ਹੀਦ ਕਰ ਦਿੱਤੇ ਮਾਰ ਦਿੱਤੇ ਚਿਆ ਸ਼ੁੱਧ ਕੀ ਹੋਇਆ ਤੇ ਕੀ ਹੋਇਆ ਸ਼ਬਦ ਉੱਥੇ ਵਰਤਿਆ ਜਾਂਦਾ ਜਿਸ ਗੱਲ ਦਾ ਅੰਦਰ ਅਸਰ ਕੋਈ ਨਾ ਹੋਵੇ ਚਿਆ ਸ਼ੁੱਧ ਕਿ ਚੂੰ ਬਚਗਾ ਕੁਛ ਤੈ ਚਾਰ ਚਾਰ ਪੁੱਤਰ ਸ਼ਹੀਦ ਕਰ ਦਿੱਤੇ ਕਿ ਬਾਕੀ ਬੇਵਾ ਦਸਤ ਪੇਚੀ ਦੇ ਮਾਰ ਧੀਰਜ ਦੇ ਪਿਛਾ ਨੂੰ ਅਜੇ ਤੱਕ ਕੁੰਡਲੀਆ ਖਾਲਸਾ ਸਭ ਬੈਠਾ ਹੋਇਆ ਇਹ ਸ਼ਬਦ ਸਨ ਫਿਰ ਅਗਲੀ ਗੱਲ ਜਿਹੜੀ ਕਹੀ ਕਿ ਧੀਰਜ ਕਿੱਥੋਂ ਲਿਆ ਅਸੀਂ ਕਹਾਂਗੇ ਸਮਰੱਥ ਸਤਿਗੁਰੂ ਕੋਈ ਸ਼ੱਕ ਨਹੀਂ ਕਹਿਣ ਲੱਗੇ ਤੁਰਾਂ ਘਰ ਨਜ਼ਰ ਹਸਤ ਲਸ਼ਕਰ ਵਾ ਜ਼ਰ ਤੁਰਾਂ ਘਰ ਨਜ਼ਰ ਹਸਤ ਲਸ਼ਕਰ ਵਾ ਜ਼ਰ ਤੁਰਾ ਦਮੀਨ ਤੇਰੀ ਨਜ਼ਰ ਅੱਖ ਦੋ ਸ਼ਬਦ ਵਰਤੇ ਜ਼ਰ ਤੇ ਲਸ਼ਕਰ ਜਦੋਂ ਤੇਰੀ ਅੱਖ ਖੋਲਦੀ ਹੈ ਤੋ ਇੱਕੋ ਗਿਣਤੀ ਕਰਨਾ ਮੇਰੀਆਂ ਇੰਨੀਆਂ ਫੌਜਾਂ ਮੇਰੇ ਖਜ਼ਾਨੇ ਚ ਇੰਨਾ ਪੈਸਾ ਤੂੰ ਉੱਠਦਿਆਂ ਸਾਰ ਅੱਖਾਂ ਅੱਗੇ ਰੁਪਈਏ ਤੇ ਫੌਜਾਂ ਨੇ ਹੁੰਦੇ ਤੇ ਮੈਂ ਜਦੋਂ ਅੰਮ੍ਰਿਤ ਵੇਲੇ ਉੱਠਣਾ ਮੈਂ ਆਪਣੀਆਂ ਅੱਖਾਂ ਅੱਗੇ ਆਪਣਾ ਪਰਮਾਤਮਾ ਲਿਆਉਣਾ ਬਸ ਇੰਨੀ ਫਰਕ ਹੈ ਤੁਰਾ ਕਰ ਨਜ਼ਰ ਹਸਤ ਲਸ਼ਕਰ ਵਾ ਜ਼ਰ ਕਿ ਮਾਰਾ ਨਿਗਾਹ ਅਸਤ ਜਜ਼ਦਾ ਸ਼ੁਕਰ ਮੇਰੀ ਨਿਗਾਹ ਸਿਰਫ ਪਿਆਰੇ ਦੇ ਸ਼ੁਕਰ ਵਿੱਚ ਗਏ ਤੇ ਤੇਰੀ ਨਜ਼ਰ ਲਸ਼ਕਰ ਤੇ ਜ਼ਰ ਤੇ ਲੱਗੀ ਹੈ ਭਾਈ ਧੀਰਜ ਉਹ ਸ਼ਬਦ ਹੈ ਕਿ ਦੁੱਖ ਸੁੱਖ ਬਾਹਰ ਦੇ ਹਾਲਾਤ ਵਾਪਰਨ ਪਰ ਮਾਲਕ ਮੇਰ ਕਰੇ ਅੰਦਰ ਖਿੜੇ ਸੁੱਖ ਵਿੱਚ ਵੀ ਅਰਦਾਸ ਤੇ ਦੁੱਖ ਵਿੱਚ ਵੀ ਅਰਦਾਸ ਇੱਕ ਵਾਰ ਅਰਜ਼ ਵੀ ਕੀਤੀ ਸੀ ਇੱਥੇ ਕਿ ਭਾਈ ਆਨੰਦ ਸਾਹਿਬ ਅਸੀਂ ਪੜ੍ਹਨੇ ਪੰਜ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਵਿੱਚੋਂ ਪੰਜਵੀਂ ਬਾਣੀ ਹੈ ਨਾ ਤੇ ਅੰਮ੍ਰਿਤ ਸੰਚਾਰ ਵਿੱਚ ਵੀ ਪੰਜਵੀਂ ਤੇ ਜਦੋਂ ਦੇਗ ਬਣਾ ਕੇ ਅਰਦਾਸ ਕਰਨੇ ਆ ਤੇ ਪਹਿਲਾਂ ਆਨੰਦ ਸਾਹਿਬ ਪੜ੍ਹਿਆ ਜਾਂਦਾ ਹੈ ਕਿੱਡਾ ਵੱਡਾ ਧੀਰਜ ਮਹਾਰਾਜ ਜੀ ਨੇ ਇਹ ਪੰਜ ਪੌੜੀਆਂ ਦੇ ਦਿੱਤੀਆਂ ਛੇ ਛੇ ਪੌੜੀਆਂ ਪਹਿਲੀਆਂ ਪੰਜ ਅਖੀਰ ਵਾਲੀ ਛੇ ਪੌੜੀਆਂ ਕਿੱਡਾ ਵੱਡਾ ਧੀਰਜ ਸਿੱਖ ਜੇ ਗਹਿਰਾਈ ਨਾਲ ਸੋਚੇ ਤਾਂ ਘਰ ਇਹ ਲਿਖਦੇ ਨੇ ਪ੍ਰਿੰਸੀਪਲ ਗੰਗਾ ਸਿੰਘ ਹੋਣੀ ਕਿ ਘਰ ਪੁੱਤਰ ਜਨਮ ਲੈਂਦਾ ਹੈ ਜਾਂ ਬੇਟੀ ਜਨਮ ਲੈਂਦੀ ਹੈ ਤੇ ਆਪਾਂ ਦੇਗ ਬਣਾ ਕੇ ਆਉਂਦੇ ਹਾਂ ਤੇ ਗੁਰਦੁਆਰਾ ਸਾਹਿਬ ਗੁਰੂ ਕੇ ਗ੍ਰੰਥੀ ਸਾਹਿਬ ਨਾਮ ਰੱਖਦੇ ਨੇ ਤੇ ਉਹ ਨਾਮ ਰੱਖਣ ਤੋਂ ਪਹਿਲਾਂ ਅਰਦਾਸ ਤੋਂ ਪਹਿਲਾਂ ਸਾਰਾ ਪਰਿਵਾਰ ਕੋਲ ਮਾਂ ਦੀ ਕੁੱਖ ਚ ਬੱਚਾ ਸੰਤਾਨ ਤੇ ਉਹ ਸਾਰੇ ਕਹਿੰਦੇ ਆਓ ਮਿਲ ਕੇ ਪਹਿਲਾਂ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਪੜ੍ਹ ਲਈ ਇਸ ਤਰੀਕੇ ਨਾ ਤੇ ਪੜ੍ਹਦੇ ਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਦੋਂ ਉਹੀ ਬੱਚਾ ਜਵਾਨ ਹੋਇਆ ਉਹਨੂੰ ਵਿਆਹ ਲਈ ਲੈ ਗਏ ਆਨੰਦ ਕਾਰਜ ਹੋਇਆ ਤੇ ਉਸ ਵੇਲੇ ਫਿਰ ਜਦੋਂ ਅਰਦਾਸ ਕੀਤੀ ਤੇ ਸਾਰਾ ਪਰਿਵਾਰ ਬੈਠਾ ਤੇ ਫਿਰ ਲਾਵਾਂ ਤੋਂ ਬਾਅਦ ਗੁਰੂ ਕੇ ਕੀਰਤਨੀਏ ਨਾਲ ਹੀ ਪੜ੍ਹ ਦਿੰਦੇ ਨੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤੇ ਆਪਾਂ ਕਹਾਂਗੇ ਸੱਚ ਬਈ ਆਨੰਦ ਹੀ ਹੈ ਨਾ ਜਨਮ ਆਨੰਦ ਹੈ ਖੁਸ਼ੀ ਹੈ ਵਿਆਹ ਆਨੰਦ ਹੈ ਤੇ ਨਾਮ ਵੀ ਸੀ ਆਨੰਦ ਕਾਰਜ ਗੁਰਮਤ ਵਿੱਚ ਲੈਣੇ ਆ ਤੇ ਆਨੰਦ ਕਾਰਜ ਹੈ ਖੁਸ਼ੀ ਦਾ ਕੰਮ ਹੈ ਤੇ ਜੇ ਪਰਮਾਤਮਾ ਦੀ ਖੇਡ ਵਾਪਰੇ ਕਿਸੇ ਉਸੇ ਜਵਾਨ ਪੁੱਤਰ ਦੀ ਮੌਤ ਹੋ ਜਾਏ ਜਿਹਦੇ ਜਨਮ ਵੇਲੇ ਪੜਿਆ ਸੀ ਆਨੰਦ ਭਇਆ ਮੇਰੀ ਮਾਏ ਵਿਆਹ ਵੇਲੇ ਪੜਿਆ ਆਨੰਦ ਭਇਆ ਮੇਰੀ ਮਾਏ ਤੇ ਅੱਜ ਉਹੀ ਬਾਪ ਤੇ ਮਾਂ ਕੀਰਤਨ ਵਿੱਚ ਬੈਠੇ ਨੇ ਤੇ ਅੰਤਮ ਅਰਦਾਸ ਹੋਣ ਤੋਂ ਪਹਿਲਾਂ ਫਿਰ ਗੁਰੂ ਕੇ ਕੀਰਤਨੀਏ ਪੜ੍ਹਦੇ ਪਏ ਨੇ ਆਓ ਆਨੰਦ ਸਾਹਿਬ ਪੜ੍ਹ ਲਈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸੋਚੀਏ ਗੱਲ ਭਾਵੇਂ ਛੋਟੀ ਏ ਰੋਜ਼ ਅਸੀਂ ਪੜ੍ਹਦੇ ਹਾਂ ਪਰ ਜੇ ਇੱਥੇ ਰੁਕ ਕੇ ਡੁੱਬ ਜਾਈਏ ਇਸ ਘਟਨਾ ਦੀ ਗਹਿਰਾਈ ਵਿੱਚ ਡੁੱਬੀਏ ਧਿਆਨ ਵਿੱਚ ਉਤਰ ਜਾਈਏ ਤੇ ਇੱਕੋ ਦਮ ਗੁਰੂ ਦਾ ਸ਼ੁਕਰ ਕਰਾਂਗੇ ਮਾਲਕਾ ਜਨਮ ਵੇਲੇ ਵੀ ਆਨੰਦ, ਵਿਆਹ ਵੇਲੇ ਵੀ ਆਨੰਦ, ਤੇ ਜਿਹਦੀ ਅਰਥੀ ਚੁੱਕ ਕੇ ਫੂਕ ਕੇ ਆ ਗਏ, ਤੂੰ ਇੰਨਾ ਵੱਡਾ ਧੀਰੇ ਦਿੱਤਾ, ਤੂੰ ਉਹਦੀ ਅਰਦਾਸ ਕਰਨ ਤੋਂ ਪਹਿਲਾਂ ਵੀ ਕਹਿ ਦਿੱਤਾ ਮਾਪਿਆਂ ਨੂੰ ਰਲ ਕੇ ਪੜ੍ਹ ਲਓ ਆਨੰਦ ਪਿਆ ਮੇਰੀ ਮਾਏ। ਇੱਕ ਧੀਰਜ ਹੈ। ਸਤਿਗੁਰੂ ਕਹਿੰਦੇ ਨੇ ਭਾਈ ਜਿੰਨਾ ਕੋਈ ਇੰਦਰੀਆਂ ਤੇ ਕਾਬੂ ਪਾਏਗਾ ਉਹਨਾਂ ਬੰਦਾ ਉਹ ਧੀਰਜ ਵਾਲਾ ਹੋਵੇਗਾ। ਜਿੰਨੀਆਂ ਕਿਸੇ ਦੀਆਂ ਇੰਦਰੀਆਂ ਬਾਹਰ ਮੁਖੀ ਭਜਣਗੀਆਂ ਉਹਨਾਂ ਉਹ ਬੰਦਾ ਅੰਦਰੋਂ ਹੋਛਾ, ਅੰਦਰੋਂ ਬੰਦਾ ਥਿੜਕਿਆ। ਮਹਾਰਾਜ ਕਹਿੰਦੇ ਧੀਰਜ ਸੁਣਿਆ ਹੈ ਤੇ ਫਿਰ ਜਿਹੜੇ ਧੀਰਜ ਰੱਖਦੇ ਨੇ ਹੁਣ ਥੋੜਾ ਦੂਜਾ ਪੱਖ ਲੈ ਲਈਏ। ਇਹ ਸੀ ਧੀਰਜ, ਦੁੱਖ ਸੁੱਖ ਵਿੱਚ ਇੱਕ ਬਰਾਬਰ। ਦੂਜਾ ਧੀਰਜ ਕੀ ਹੈ ਕਿ ਪਰਮਾਰਥ ਕਮਾਉਂਦੇ ਪਏ ਆ ਤੇ ਇਹ ਰਸਤਾ ਜਿਹੜਾ ਇਹ ਧੀਰਜ ਵਾਲਿਆਂ ਦਾ, ਸਬਰ ਵਾਲਿਆਂ ਦਾ, ਕਾਹਲੀ ਵਾਲਿਆਂ ਦਾ ਨਹੀਂ। ਕਾਹਲੀ ਵਾਲੇ ਬੰਦੇ ਤੁਹਾਡੀ ਨਜ਼ਰ ਚ ਅਨੇਕਾਂ ਆਏ ਹੋਣਗੇ, ਉਹ ਇੱਕੋ ਦਮ ਜਜ਼ਬਾਤ ਚਾਪ ਕੇ ਧਰਮੀ ਬਣਦੇ ਨੇ, ਪੰਜ ਦਸ ਦਿਨ ਛੇ ਮਹੀਨੇ ਖਿੱਚ ਕੇ ਸਭ ਕੁਝ ਕਮਾਈ ਜਾਣਗੇ ਤੇ ਸਾਲ ਕੁ ਬਾਅਦ ਦੇਖੀਦਾ ਉਹ ਬੰਦੇ ਗੁਰਦੁਆਰੇ ਆਉਣਾ ਵੀ ਛੱਡ ਜਾਂਦੇ। ਕਿਉਂ? ਕਿਉਂਕਿ ਅੰਦਰ ਧੀਰਜ ਨਹੀਂ ਸੀ, ਕਾਲਾਪਣ ਸੀ, ਉਤਾਵਲਾਪਣ ਸੀ। ਮਹਾਰਾਜ ਜੀ ਨੇ ਕਿਹਾ ਜਿਹੜੇ ਬੰਦੇ ਧੀਰਜ ਰੱਖ ਕੇ ਪਰਮਾਤਮਾ ਦੀ ਇੰਤਜ਼ਾਰ ਚ ਬੈਠਦੇ ਨੇ, ਯਾਦ ਕਰਦੇ ਨੇ, ਉਹ ਕਦੀ ਨੀ ਕਹਿੰਦੇ ਅੱਜ ਦੀ ਗੱਲ ਬਣੀ। ਅਸੀਂ ਅਕਸਰ ਕਹਿੰਦੇ ਹਾਂ ਅਜੇ ਗੱਲ ਨੀ ਬਣੀ, ਤੇ ਕਈ ਵਾਰੀ ਸੋਚੀਦਾ ਵੀ ਬੰਦੇ ਨੂੰ ਪਤਾ ਵੀ ਕਿਹੜੀ ਗੱਲ ਬਣਨੀ, ਕੀ ਬਣਨੀ ਹੈ ਗੱਲ, ਕੋਈ ਸਿਲੇਬਸ ਤਾਂ ਨਹੀਂ। ਇਹ ਤਾਂ ਮਾਲਕ ਦੀ ਖੇਡ ਹੈ, ਉਹਦੀ ਅਸਚਰਜ ਵਡਿਆਈ ਹੈ, ਉਹਦੀ ਆਪਣੀ ਦਾਤ ਹੈ। ਮਹਾਰਾਜ ਜੀ ਨੇ ਕਿਹਾ ਪਰ ਜਿਹੜੇ ਸਬਰ ਵਾਲੇ ਬੰਦੇ ਨੇ, ਧੀਰਜ ਵਾਲੇ ਬੰਦੇ ਨੇ, ਧੀਰੇ ਬੰਦੇ ਇੱਕ ਦਿਨ ਸਮੁੰਦਰ ਦੀ ਤਰ੍ਹਾਂ ਬਾਦਸ਼ਾਹ ਬਣ ਜਾਂਦੇ ਨੇ, ਤੇ ਜਿਹੜੇ ਬੰਦੇ ਧੀਰਜ ਨਹੀਂ ਰੱਖਦੇ, ਖਿਮਾ ਕਰਿਓ, ਧਰਮ ਕਮਾਉਂਦੇ ਵੀ ਸਲਾਹ ਮਾਰ ਲੱਗ ਪੈਂਦੇ। ਅੰਦਰ ਧੀਰਜ ਨੇ। ਮਹਾਰਾਜ ਜੀ ਦੀ ਬਾਣੀ ਚ ਬਚਨ ਹੈ ਸੱਚੇ ਪਾਤਸ਼ਾਹ ਦੇ ਕਿ ਸਬਰ ਧੀਰਜ, ਸਬਰ ਇਹੋ ਸੁਲਾਓ ਜੇ ਤੂੰ ਬੰਦਾ ਦ੍ਰਿੜ ਕਰੇ, ਜੇ ਤੂੰ ਸਬਰ ਨੂੰ ਦ੍ਰਿੜ ਕਰ ਲੈ, ਧੀਰਜ ਨੂੰ ਦ੍ਰਿੜ ਕਰ ਲੈ, ਵੱਧ ਥੀਵੇਂ ਦਰਿਆਓ ਇੱਕ ਦਿਨ ਦਰਿਆ ਬਣ ਜਾਏਗਾ, ਸਮੁੰਦਰ ਦੀ ਤਰ੍ਹਾਂ ਵਿਸ਼ਾਲ ਹੋ ਜਾਏਗਾ। ਜੇ ਧੀਰਜ ਨਾ ਰਿਹਾ, ਚੇਤੇ ਰੱਖੀਏ ਵੀ ਸਰਾਂ ਮਾਰੇਗਾ, ਧਰਤੇ ਵੀ ਤੇਰੇ ਤੋਂ ਦੂਰ ਰਹੇਗੇ। ਵੱਧ ਥੀਵੇਂ ਦਰਿਆਓ ਟੁੱਟ ਨਾ ਥੀਵੇਂ ਵਹਿਗਾ। ਤੇ ਜਿਹੜੇ ਧੀਰਜ ਵਾਲੇ ਨੇ, ਫਿਰ ਬੇਨਤੀ ਕਰਾਂ, ਧੀਰਜ ਰੱਖਿਆ, ਆ ਪਾਣੀ ਲਿਕਵਿਡ ਹੈ ਨਾ, ਆ ਥੋੜਾ ਜਿਹਾ ਧੀਰਜ ਰੱਖ ਕੇ ਠੰਡ ਚ ਰੱਖੋ ਵੀ ਜੰਮ ਜਾਂਦਾ, ਧੀਰਜ ਹੀ ਹੈ ਨਾ। ਜਿਹੜਾ ਛਲਕਦਾ ਚੰਚਲ ਏ, ਉਹ ਵੀ ਪੂਰਨ ਤੌਰ ਤੇ ਟਿਕ ਜਾਂਦਾ। ਮਹਾਰਾਜ ਜੀ ਨੇ ਕਿਹਾ ਫਿਰ ਜਿਹੜੇ ਧੀਰਜ ਵਾਲੇ ਨੇ, ਟਿਕੇ ਨੇ, ਉਹ ਅੰਦਰ ਦਾ ਭੇਦ ਵੀ ਛੇਤੀ ਕੀਤਿਆਂ ਕਿਸੇ ਨੂੰ ਦਿੰਦੇ। ਜਿੰਨਾ ਕੋਈ ਗਹਿਰਾ ਜਾਂਦਾ ਧੀਰਜ ਵੀ ਜਾਂਦਾ, ਉਹਨੇ ਉਹਦੇ ਅੰਦਰ ਨੂੰ ਕੋਈ ਬੁੱਝ ਨਹੀਂ ਛੱਡਦਾ। ਮਹਾਰਾਜ ਜੀ ਦੇ ਬਚਨ ਨੇ ਸਾਬਰ ਅੰਦਰ ਸਾਬਰੀ, ਸਬਰ ਅੰਦਰ ਸਾਬਰੀ ਧੀਰਜ, ਤਨ ਏਵੇਂ ਚਲੇ ਹੁਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇਵ, ਬਿਲਕੁਲ ਕਿ ਭਾਵੇਂ ਘਰ ਦੇ ਜੀ ਕੋਲ ਬੈਠੇ ਹੋਣ, ਉਹ ਅੰਦਰ ਦਾ ਭੇਦ ਕਿਸੇ ਨੂੰ ਦਿੰਦੇ ਨਹੀਂ। ਤੇ ਇਹ ਵੀ ਇੱਕ ਸੱਚਾਈ ਹੈ, ਪਿਛਲੇ ਸਾਲ ਇੱਕ ਬੇਨਤੀ ਕੀਤੀ ਸੀ, ਤਿੰਨ ਬੰਦੇ ਪਰਮਾਰਥ ਕਮਾਉਣ ਵਾਲੇ ਤੋਂ ਛੇਤੀ ਕੀਤੇ ਅੱਲਾਹ ਨਹੀਂ ਲੈ ਸਕਦੇ, ਛੇਤੀ ਕੀਤਿਆਂ ਕਹਿ ਨਾ ਮੁਮਕਿਨ ਨਹੀਂ, ਅਸੰਭਵ ਨਹੀਂ। ਉਹਨਾਂ ਵਿੱਚ ਇੱਕ ਤਾਂ ਧਰ ਦੇ, ਉਹ ਛੇਤੀ ਕੀਤਿਆਂ ਨੇ ਅੱਲਾਹ ਲੈ ਸਕਦੇ। ਸੱਚਾਈ ਇਹ ਉਹ ਬਸ ਉਹਨੂੰ ਟੋਕੀ ਜਾਣਗੇ, ਰੋਕੀ ਜਾਣਗੇ। ਸਾਰੀ ਦੁਨੀਆ ਕਬੀਰ ਸਾਹਿਬ ਦੇ ਚਰਨਾਂ ਚ ਹੋ ਗਈ, ਪਰ ਜਿਹਨੇ ਜਨਮ ਦਿੱਤਾ ਉਹਨੇ ਕਿਹਾ ਪਤਾ ਨੀ ਲੋਕਾਂ ਨੂੰ ਕੀ ਹੋ ਗਿਆ, ਮੇਰੇ ਪੁੱਤਰ ਪਿੱਛੇ ਪੈ ਗਏ, ਤਾਂ ਨਿਆਣਿਆਂ ਦੀ ਰੋਟੀ ਵੀ ਨੀ ਕਮਾਉਂਦਾ ਪਿਆ। ਮੁਸਮੁਸ ਹੋਇਆ ਕਬੀਰ ਕੀ ਮਾਈ, ਇਹ ਬਾਰ ਕੈਸੇ ਜੀਵੇ ਰੁਗਰਾਈ ਘਰ ਦੇ ਅੱਲਾਹ ਲਿਆ। ਜੇ ਕਿਤੇ ਕੱਲੀ ਇੱਥੇ ਗੱਲ ਨੀ, ਮੁਸਮੁਸ ਰੋਵੇ ਇੱਕ ਦਿਨ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਮੁੰਡਾ ਮਰ ਕਿਉਂ ਨੀ ਜਾਂਦਾ, ਇੰਨੇ ਲੋਕੀ ਮਰਦੇ ਨੇ, ਲਾਹਾ ਕੀ ਲੈਣਾ ਸੀ, ਉਹਦੇ ਮਰਨ ਦੇ ਸੁਪਨੇ ਲੈਣ ਲੱਗ ਪਿਆ। ਹਮਾਰੇ ਕੁਲ ਕੌਣ ਹੈ ਰਾਮ ਕਹੋ, ਜਬਕਿ ਮਾਲਾ ਲਈ ਨਪੋਤੇ ਤਬ ਤੇ ਸੁਪਨਾ ਪਏ। ਮਹਾਰਾਜ ਜੀ ਕਹਿੰਦੇ ਨੇ ਇੱਕ ਤਾਂ ਘਰ ਦੇ ਛੇਤੀ ਕੀਤਿਆਂ ਉਹਨਾਂ ਦੀ ਸੋਰੀ ਨੀ ਮਿਲਦੀ, ਨਹੀਂ ਕੁਝ ਲੈ ਸਕਦੇ। ਦੂਜਾ ਜਿਹੜੇ ਉਹਦੇ ਬਚਪਨ ਦੇ ਮਿੱਤਰ ਹੁੰਦੇ ਨੇ ਨਾ, ਉਹ ਵੀ ਕੁਝ ਨੀ ਲੈਂਦੇ। ਕਹਿੰਦਾ ਬਣਿਆ ਫਿਰ ਦਾ ਬਾਬਾ ਅੱਜ ਬਣ ਗਿਆ ਵੱਡਾ ਧੜਵੀ, ਕੱਲ ਸਾਡੇ ਨਾਲ ਹੀ ਪੱਟੀ ਲਿਖਦਾ ਹੁੰਦਾ ਸੀ, ਇਸ ਤਰ੍ਹਾਂ ਆਉਂਦੇ। ਅਸੀਂ ਗੁੱਲੀ ਡੰਡਾ ਇਕੱਠੇ ਖੇਡਦੇ ਸਾਂ, ਅਸੀਂ ਬਾਂਡੇ ਇਕੱਠੇ ਖੇਡਦੇ, ਅਸੀਂ ਚੋਰੀ ਬੇਲ ਤੋੜਨ ਗਏ, ਅਸੀਂ ਮਰੂਦ ਤੋੜਨ ਗਏ, ਉਹੀ ਗੱਲਾਂ ਛੇਤੀ ਕਰੀ ਜਾਂਦਾ, ਛੇਤੀ ਕੀਤਿਆਂ ਉਹ ਲਾਹਾ ਨਹੀਂ ਲੈ ਸਕਦਾ। ਤੀਜਾ ਬੰਦਾ ਜਿਹੜਾ ਈਰਖਾਲੂ ਏ, ਚੇਤੇ ਰੱਖੋ ਉਹ ਗੁਰੂ ਦੇ ਨੇੜੇ ਰਹਿ ਕੇ ਵੀ ਕੁਝ ਨਹੀਂ ਲੈ ਸਕਦਾ। ਪਰ ਇੱਕ ਹੈ ਵਾਂਸ ਚ ਨਾ ਸੁਗੰਧੀ ਨਹੀਂ ਲੈ ਸਕਦਾ। ਮਹਾਰਾਜ ਜੀ ਨੇ ਕਿਹਾ ਕਿ ਚੰਦਨ ਕੇ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਪਰ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸਤਿਗੁਰ ਬਾਵਨ ਚੰਦਨੋ ਵਾਂਸ ਸੁਵਾਸ ਕਰੈ ਲਾਕੀਨਾ। ਇਹ ਗੱਲ ਨਾ ਸਮਝ ਪਈ, ਕਦੀ ਨੀ ਸ਼ੇਅਰ ਕੀਤੀ ਸੰਗਤ ਨਾਲ ਵੀ ਇਹ ਆਪਾਂ ਵਿਰੋਧੀ ਸ਼ਬਦ ਨੇ, ਵਾਂਸ ਕਦੀ ਸੁਗੰਧੀ ਨਹੀਂ ਲੈਂਦਾ। ਪਰ ਭਾਈ ਸਾਹਿਬ ਨੇ ਕਿਹਾ ਨਹੀਂ, ਗੁੰਜਾਇਸ਼ ਹੈ ਕਿ ਗੁਰੂ ਇੱਕ ਉਹ ਚੰਦਨ ਦਾ ਰੁੱਖ ਹੈ ਜਿਹੜਾ ਵਾਂਸ ਨੂੰ ਵੀ ਸੁਗੰਧੀ ਦੇ ਸਕਦਾ ਹੈ। ਤੇ ਜੇ ਤਰਕ ਕਰਨ ਵਾਲਾ ਕਹੇ ਵੀ ਸਾਨੂੰ ਬਾਹਰੋਂ ਪ੍ਰਮਾਣ ਦਿਓ ਵਾਂਸ ਦਾ, ਹਾਂ ਇੱਕ ਤਰੀਕਾ ਹੈ, ਵਾਂਸ ਜਦੋਂ ਸੁੱਕਦਾ ਨਾ ਜੜ ਵਾਲੇ ਪਾਸੋਂ ਸੁੱਕਦਾ, ਉੱਤੋਂ ਨਹੀਂ ਜੇ ਸੁੱਕਦਾ, ਵਾਂਸ ਨੂੰ ਕੱਟਿਆ ਜਾਏ, ਉਹਦੇ ਟੁਕੜੇ ਬਰੀਕ ਬਰੀਕ ਕੀਤੇ ਜਾਣ, ਜਿਹੜੀਆਂ ਗੰਢਾਂ ਨੇ ਚੰਗੀ ਤਰ੍ਹਾਂ ਸ਼ਾਂਗ ਦੇ ਟੁਕੜੇ ਕਰਕੇ ਕੱਟ ਕੇ ਕੁਤਰ ਕੇ ਜਿੱਥੇ ਚੰਦਨ ਨੇ ਉਹਦੀਆਂ ਜੜਾਂ ਸੱਟ ਦਿਓ, ਸਚਾਈ ਐਵੇਂ ਨਾਲ ਪਾਣੀ ਪਾ ਦਿਓ, ਕੁਝ ਮਹੀਨਿਆਂ ਤੋਂ ਬਾਅਦ ਉਹਦੇ ਵਿੱਚੋਂ ਵੀ ਸੁਗੰਧੀ ਆਉਣ ਲੱਗ ਪੈਂਦੀ। ਉਹ ਤਾਂ ਸੁਗੰਧੀ ਨਹੀਂ ਸੀ ਪਹਿਲਾਂ ਆਉਂਦੀ ਕਿਉਂਕਿ ਇੱਕ ਹੰਕਾਰੀ ਸੀ, ਦੂਜੀਆਂ ਗੰਢਾਂ ਸਨ, ਤੀਜਾ ਖਾਲੀ ਸੀ। ਜਿੱਦਣ ਸਭ ਕੁਝ ਕੱਟ ਦਿੱਤਾ, ਖੋਦ ਹੀ ਮੁਕਾ ਦਿੱਤੀ, ਉਸੇ ਚੰਦਨ ਦੇ ਨੇੜੇ ਰੱਖਿਆ, ਉਹਦੇ ਬਾਂਸ ਦੇ ਟੁਕੜਿਆਂ ਵਿੱਚੋਂ ਵੀ ਸੁਗੰਧੀ ਆਉਣ ਲੱਗ। ਕਹਿੰਦੇ ਗੁਰੂ ਕੋਲ ਵੀ ਜੁਗਤ ਹੈ ਕਿ ਉਹ ਅੰਦਰ ਨੂੰ ਪੀ ਕੇ ਜਦੋਂ ਸੇਵਾ ਵਿੱਚ ਕਿਸੇ ਨੂੰ ਲਾਉਂਦਾ ਉਹਦੇ ਵਿੱਚੋਂ ਮਹਿਕ ਆਉਂਦੀ ਹੈ। ਸਿਰਫ ਇੱਕ ਬੇਨਤੀ, ਤਿੰਨ ਬੰਦੇ ਕਿ ਈਰਖਾ ਕਰਨ ਵਾਲਾ ਕੁਛ ਨਹੀਂ ਲੈ ਸਕਦਾ, ਧੀਰਜ, ਫਿਰ ਉਸ ਸ਼ਬਦ ਵੱਲ ਆਈਏ ਕਿ ਜਦੋਂ ਕੋਈ ਅੰਦਰੋਂ ਰੱਖ ਕੇ ਤੁਰਦਾ ਹੈ, ਪਰਮਾਰਥ ਧੀਰਜ ਵਾਲਿਆਂ ਦਾ ਰਸਤਾ ਹੈ, ਪਰਮਾਰਥ ਕਾਹਲੀ ਦਾ ਨਹੀਂ। ਹਾਂ ਚੌਕ ਹੈ, ਬੈਰਾਗ ਹੈ, ਬੈਰਾਗ ਵਿੱਚ ਆ ਕੇ ਦਿਨ ਰਾਤ ਵਹੀ ਜਾਣਾ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਹੁੰ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ, ਪਰ ਦਿਨੇ ਰਾਤ ਬਹਿੰਦੇ ਉਹ ਇੱਕ ਆਸ ਤੇਰੇ ਵੀ ਆਖਰ ਕਦੀ ਨਾ ਕਦੀ ਤਾਂ ਆਏਗਾ। ਕੱਲ ਵੀ ਉੱਥੇ ਬਚਨ ਚੱਲੇ, ਮੈਂ ਉਹ ਸ਼ਬਦ ਇੱਥੇ ਦੁਹਰਾ ਦੇਣਾ, ਬਾਬੇ ਫਰੀਦ ਸਾਹਿਬ ਜੀ ਦੇ ਅੰਮ੍ਰਿਤ ਬਚਨ ਉਹ ਸੀ ਕਿ ਕਿੰਨੀ ਉਮਰ ਲੰਘ ਗਈ। ਕਹਿਣ ਲੱਗੇ ਚੱਲ ਗੱਲ ਨੀ ਬਣੀ ਅਜੇ, ਜਿਹੜੇ ਆਪਾਂ ਵੀ ਸ਼ਬਦ ਵਰਤਿਆ ਮੈਂ ਉਹਨਾਂ ਦੇ ਸ਼ਬਦ ਸਨ, ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੈ ਕਾਗ। ਇੰਝ ਲੱਗਦਾ ਵੀ ਜਿਵੇਂ ਧੀਰਜ ਵਾਲੀ ਕਹਾਣੀ ਮੋਕੀ, ਨਹੀਂ ਅਗਲਾ ਸਲੋਕ ਧੀਰਜ ਵਾਲਾ ਹੈ। ਤਲੀਆਂ ਖੁੰਡੈ ਕਾਗ ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਰ, ਕਿਸਨੇ ਅਜੇ ਨਹੀਂ। ਅਗਲਾ ਬਚਨ ਕਾਤਾ ਕਰਮ ਟੰਡੋਲਿਆ ਕਿੱਡਾ ਵੱਡਾ ਧੀਰਜ, ਸਗਲਾ ਖਾਇਆ ਮਾਸ ਇਹ ਦੋਏ ਨੈਨਾ ਮਤ ਛੂਹੋ ਫਿਰ ਦੇਖਣ ਕੀ ਆਸ। ਉਤਾਵਲਾ ਪਾਣੀ ਧੀਰਜ ਕਹਿ ਆਏਗਾ ਭਗਤ ਰਵਿਦਾਸ ਹੈ, ਉਹਨਾਂ ਦਾ ਅੰਦਰ ਦਾ ਧੀਰਜ ਜਿਹੜਾ ਸ਼ਬਦ ਨਾ ਸ੍ਰੀ ਰਾਗ ਜਿਨ ਹਮ ਸਰ ਦੀਰ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ, ਖਾਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ। ਕਹਿ ਲੱਗੇ ਮੇਰਾ ਮਨ ਬਤੀਤ ਗਿਆ, ਤੂੰ ਨੀ ਬਤੀਤਦਾ ਪਿਆ, ਕਿਉਂ ਨੀ ਮੇਰੇ ਨਾਲ ਕੁੰਦਾ। ਕੁੰਦਾ ਬੜਾ ਪਿਆਰਾ ਸ਼ਬਦ ਹੈ, ਬੜਾ ਪੁਰਾਣਾ ਆਪਣਾ, ਤੇ ਹੁਣ ਗਵਾਚ ਕੇ ਉਹ ਕਹਿੰਦੇ ਵੀ ਅਸੀਂ ਕਹਿ ਲੱਗ ਪਏ ਨਾ। ਕਹਿੰਦੇ ਕਿਉਂ ਨੀ ਮੇਰੇ ਨਾਲ ਕੁੰਦਾ, ਕਿਉਂ ਨੀ ਬੋਲਦਾ, ਕਾਰਨ ਕਵਨ ਅਬੋਲ। ਮੈਨੂੰ ਦੱਸ ਤਾਂ ਸਹੀ, ਅੱਗੋਂ ਕੋਈ ਉੱਤਰ ਨੀ ਮਿਲਿਆ। ਕਹਿ ਲੱਗੇ ਚਲੋ ਨਹੀਂ ਤੇ ਨਾ ਸਹੀ, ਮਾਲਕਾ ਕਈ ਜਨਮ ਹੋ ਗਏ ਨੇ ਆਪਣੀ ਖੇਡ ਚੱਲਦਿਆਂ, ਕਿਆ ਸਾਰਾ ਜਨਮ ਲਾਇਆ ਤੇ ਲਾ ਕੇ ਨੀ ਮੈਂ ਕਹਿੰਦਾ ਪਿਆ ਜਨਮ ਚ ਬਣ ਜਾਏ ਗੱਲ ਜੇ ਆਸ ਨਾਲ ਹੀ ਬੈਠੇ। ਕਿੱਡਾ ਵੱਡਾ ਧੀਰਜ ਹੋਵੇਗਾ, ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਹਾਰੇ ਲੇਖੇ, ਕਹਿ ਰਵਿਦਾਸ ਆਸ ਲੰਘ ਜੀਵੋ ਚਿਰ ਭਇਓ ਦਰਸ਼ਨ ਦੇਖ। ਮਹਾਰਾਜ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਕਿ ਭਾਈ ਧੀਰਜ ਪਰਮਾਰਥ ਨੂੰ ਕਮਾਉਂਦਿਆਂ ਦੁੱਖ ਸੁੱਖ ਨੂੰ ਵਿੱਚ ਹੰਢਾ ਕੇ ਧੀਰਜ ਰੱਖਣਾ ਤੇ ਪਿਆਰੇ ਦੀ ਯਾਦ ਵੀ ਜੁੜਿਆ ਧੀਰਜ। ਇੰਤਜ਼ਾਰ ਖਿੰਡ ਵੀ ਲੱਗ ਸਕਦਾ ਹੈ, ਸਾਲ ਵੀ ਲੱਗ ਸਕਦਾ ਹੈ, 10 ਸਾਲ ਵੀ ਲੱਗ ਸਕਦੇ ਨੇ, ਪਿਆਰੇ ਹੋ ਸਕਦਾ 10 ਜਨਮ ਵੀ ਲੱਗ ਜਾ। ਇਹ ਅੱਗੇ ਚੱਲੇਗਾ ਜਦੋਂ ਨਦਰੀ ਨਦਰ ਨਿਹਾਲ ਤੇ ਪਹੁੰਚਾ। ਉਹਦੀ ਆਪਣੀ ਖੇਡ ਹੈ ਧੀਰਜ, ਤੇ ਜਿਨ੍ਹਾਂ ਨੇ ਧੀਰਜ ਰੱਖਿਆ ਉਹਨਾਂ ਨੇ ਆਪਣੇ ਆਪ ਨੂੰ ਸਮਰਪਿਤ ਕਰਕੇ ਮਾਲਕ ਦੇ ਚਰਨਾਂ ਵਿੱਚ ਬੇਨਤੀ ਵੀ ਕੀਤੀ, ਏਡਾ ਵੱਡਾ ਧੀਰਜ ਰੱਖ ਕੇ ਕਿ ਹਮ ਕੂਕਰ ਤੇਰੇ ਦਰਬਾਰ, ਇੰਨਾ ਵੱਡਾ ਧੀਰਜ ਹੈ, ਭੌਂਕੈ ਆਗੈ ਬਦਨ ਪਸਾ, ਏਡਾ ਵੱਡਾ ਧੀਰਜ, ਸਵਾਮੀ ਕੋ ਗ੍ਰਿਉ ਜਿਉ ਸਦਾ ਸਵਾਂਤ ਜਿਤਨੇ ਨਿਤ, ਨਾਨਕ ਏ ਦਿਦਖਰ ਭਜੋ ਇੱਕ ਮਨ ਹੋਏ ਇੱਕ ਚਿੱਤ ਮਹਾਰਾਜ। ਕਹਿੰਦੇ ਜੇ ਬੈਠਾ ਹੈ ਨਾ ਤੇ ਫਿਰ ਬੈਠ ਹੀ ਜਾ। ਇੱਥੇ ਅੱਜ ਮੈਂ ਤਿੰਨ ਇਤਿਹਾਸ ਵਿੱਚੋਂ ਉਦਾਹਰਨਾਂ ਲਈਆਂ ਨੇ। ਮਨ ਚ ਆ ਗਿਆ ਸੀ ਧੀਰਜ ਦੀ ਗੱਲ, ਇਹਨੇ ਕਿ ਕਹਾਣੀ ਜਾਂ ਸਾਖੀ, ਤੇ ਤਿੰਨ ਬਜ਼ੁਰਗ ਮਾਈਆਂ ਚ ਹੋਈਆਂ ਨੇ। ਆਪ ਨੇ ਹੋ ਸਕਦਾ ਇੱਕ ਦੋ ਬੀਬੀ ਦਾ ਨਾਂ ਸੁਣਿਆ ਵੀ ਗੁਰੂ ਇਤਿਹਾਸ ਵਿੱਚੋਂ, ਕਰੇਲੀ ਸਾਹਿਬ ਬੈਠੇ ਆ ਤੇ ਤਿੰਨਾਂ ਮਾਈਆਂ ਦੀ ਥਾਂ ਤੇ ਵੀ ਗਏ ਆ ਤੇ ਤਿੰਨੇ ਮਾਈਆਂ ਇੱਥੋਂ ਤੱਕ ਇੰਤਜ਼ਾਰ ਕਰਦਿਆਂ ਕਰਦਿਆਂ ਅੱਖਾਂ ਦੀ ਜੋਤ ਵੀ ਚਲੀ ਗਈ ਪਰ ਧੀਰਜ ਨਹੀਂ ਛੱਡਿਆ। ਪਹਿਲੀ ਮਾਈ ਹੈ ਮਾਤਾ ਕਹਿ ਲਈਏ, ਮਾਤਾ ਭਾਗ ਭਰੀ, ਕਸ਼ਮੀਰ ਦੀ ਧਰਤੀ ਸ੍ਰੀਨਗਰ, ਤੇ ਹੈਰਾਨਗੀ ਦੀ ਗੱਲ ਤਿੰਨਾਂ ਮਾਈਆਂ ਨੇ ਆਪਣੇ ਸਮੇਂ ਵਿੱਚ ਖੱਦਰ ਜਾਂ ਸੂਤ ਬੁਣ ਕੇ ਮਹਾਰਾਜ ਜੀ ਲਈ ਵਸਤਰ ਤਿਆਰ ਕੀਤੇ ਤੇ ਤਿੰਨਾਂ ਪਾਸੀਆਂ ਲਈ, ਗੁਰੂ ਹਰਗੋਬਿੰਦ ਸਾਹਿਬ ਲਈ, ਗੁਰੂ ਤੇਗ ਬਹਾਦਰ ਲਈ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਲਈ। ਕਸ਼ਮੀਰ ਤੇ ਮਾਈ ਸ੍ਰੀਨਗਰ ਸਾਨੂੰ ਪਤਾ ਹੈ, ਦਰਸ਼ਨ ਵੀ ਕੀਤੇ ਉਹਦੇ ਉਸ ਸਥਾਨ ਦੇ। ਉਹਨੇ ਪ੍ਰੇਮ ਨਾਲ ਸੂਤ ਕੱਤਿਆ, ਸਰੀਰ ਕਮਜ਼ੋਰ ਏ, ਆਪ ਨਹੀਂ ਆ ਸਕਦੀ, ਪਹਾੜੀ ਰਸਤਾ ਅਸੀਂ ਜਾਣਦੇ ਹਾਂ, ਬਸ ਇੱਕੋ ਅਰਦਾਸ ਕਰਕੇ ਬੈਠ ਗਈ। ਆਪਣੇ ਤਨ ਤੋਂ ਜਾਇਆ ਨਹੀਂ ਜਾਂਦਾ ਪਰ ਧੀਰਜ ਰੱਖ ਕੇ ਬੈਠੀਆਂ, ਮੈਨੂੰ ਪਤਾ ਹੈ ਮੇਰੇ ਸਰੀਰ ਤਿਆਗਣ ਤੋਂ ਪਹਿਲਾਂ ਮੇਰਾ ਗੁਰੂ ਜ਼ਰੂਰ ਆਏਗਾ। ਤੇ ਇਹ ਮਿੱਥ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਅਰਦਾਸਾਂ ਬੇਨਤੀਆਂ ਜੋਗੜੀਆਂ, ਤੇ ਭਾਵੇਂ ਇਤਿਹਾਸ ਨੇ ਕਿਹਾ ਲੋਕਾਂ ਕਿਹਾ ਮਾਈ ਦੀ ਉਮਰ ਜ਼ਿਆਦਾ ਹੋ ਗਈ ਏ, ਇੱਕ ਗੱਲ ਨੂੰ ਦੁਹਰਾਈ ਜਾਂਦੀ ਏ, ਇਹਨੂੰ ਸਮਝ ਕੋਈ ਨਹੀਂ, ਐਵੇਂ ਕਰੀ ਜਾ ਰਹੀ ਏ, ਗੁਰੂ ਜੀ ਆਉਣਾ, ਗੁਰੂ ਜੀ ਆਉਣਾ, ਦਰਸ਼ਨ ਦੇਣੇ ਨੇ। ਤੇ ਸੱਚਾਈ ਏਵੇ ਇੱਥੇ ਰਸਤੇ ਤੇ ਜਿਹੜੇ ਪਹੁੰਚਦੇ ਨੇ ਉਹ ਸਦਾਈ ਬਣ ਕੇ ਪਹੁੰਚਦੇ, ਦੁਨੀਆਂ ਦੀ ਨਜ਼ਰ ਵਿੱਚ ਉਹ ਸਦਾਈ ਨੇ। ਅਰਦਾਸ ਕਰੀ ਗਈ ਫਿਰ ਉਹ ਬੇਮਲਤਾ ਤੀਬਰਤਾ ਬਣ ਗਈ, ਉਸ ਤੀਬਰਤਾ ਵਿੱਚੋਂ ਆਤਮਾ ਦੀ ਪੁਕਾਰ ਅਸਮਾਨ ਪੜਨ ਲੱਗ ਪਈ ਤੇ ਅੱਖਾਂ ਦੀ ਜੋਤ ਵੀ ਚਲੀ ਗਈ। ਪਰ ਪਤਾ ਹੀ ਅੱਜ ਲੱਗਾ ਜਦੋਂ ਦੇ ਘਰ ਦੇ ਦਰਵਾਜ਼ੇ ਅੱਗੇ ਮੀਰੀ ਪੀਰੀ ਦੇ ਮਾਲਕ ਦਾ ਘੋੜਾ ਆ ਕੇ ਖਲੋ ਗਿਆ, ਘੋੜੇ ਦੀ ਟਾਪ ਸੁਣੀ, ਪੁੱਤਰ ਬਾਹਰ ਨਿਕਲਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਨੇ ਦੌੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਬੈਰਾਗ ਨਾਲ ਰੋ ਪਿਆ ਤੇ ਉਹ ਕਮਰਾ ਚ ਵੀ ਕਹਿਵੇਂ ਅੰਦਰ ਜਾ ਕੇ ਉੱਚੀ ਆਵਾਜ਼ ਵਿੱਚ ਕਹਿੰਦਾ, ਮਾਂ ਸਤਿਗੁਰੂ ਸੱਚੇ ਪਾਤਸ਼ਾਹ ਆ ਗਏ, ਅੱਖਾਂ ਦੀ ਜੋਤ ਨਹੀਂ। ਤੇ ਤਿੰਨੇ ਮਾਈਆਂ ਇਹਨਾਂ ਨੇ ਆਪਣੇ ਪ੍ਰਾਣ ਵੀ ਉੱਥੇ ਗੁਰੂ ਦੇ ਸਾਹਮਣੇ ਤਿਆਗੇ। ਮਹਾਰਾਜ ਜੀ ਗਏ ਅੱਖਾਂ ਦੀ ਜੋਤ ਨਹੀਂ, ਪਰ ਪਿਆਰਿਓ ਨੇਤਰ ਪ੍ਰਗਾਸ ਕੀਆ ਗੁਰਦੇ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਮਾਤਾ ਭਾਗ ਭਰੀ ਨੂੰ ਨੇਤਰਾਂ ਦੀ ਜੋਤ ਬਖਸ਼ੀ ਤੇ ਨਾਲ ਹੀ ਕਹਿਣ ਲੱਗੇ, ਮਾਂ ਅਸਾਂ ਤਾਂ ਤੇਰਾ ਚੋਲਾ ਲੈਣ ਆਏ ਹਾਂ। ਉਹ ਸਤਿਗੁਰੂ ਜਿਹਦੇ ਸ੍ਰੀ ਸਾਹਿਬਾਂ, ਜਿਹਦੀਆਂ ਕਲਗੀਆਂ, ਜਿਹਦੇ ਹੀਰੇ ਮੋਤੀ, ਤੇ ਦੇਖੋ ਬਜ਼ੁਰਗ ਮਾਈ ਪਿੰਜਰ ਰਹਿ ਗਿਆ ਤੰਗ, ਕੰਬਦੇ ਹੱਥਾਂ ਨਾਲ ਹਜ਼ੂਰ ਦੇ ਚਰਨਾਂ ਚ ਜਦੋਂ ਵਸਤਰ ਦਿੱਤਾ, ਕਹਿਣ ਲੱਗੀ, ਮਾਲਕਾ ਸੱਚੇ ਪਾਤਸ਼ਾਹ ਧੀਰਜ ਨਾਲ ਬੈਠੀ ਸਨ, ਮੈਨੂੰ ਆਸ ਸੀ ਤੁਸੀਂ ਜ਼ਰੂਰ ਆਓਗੇ। ਅੰਤਲੇ ਸਮੇਂ ਤੱਕ ਵੀ ਖਿੰਡਣ ਨਹੀਂ ਦਿੱਤਾ ਅੰਦਰ, ਵਸਤਰ ਮਹਾਰਾਜ ਜੀ ਨੇ ਲਾਏ ਤੇ ਉਸ ਵੇਲੇ ਕਹਿਣ ਲੱਗੇ, ਮਾਈ ਕੋਈ ਇੱਛਾ? ਕਹਿਣ ਲੱਗੀ, ਇੱਛਾ ਸਾਰੀਆਂ ਪੂਰੀਆਂ ਹੋ ਗਈਆਂ, ਬਸ ਕਿਰਪਾ ਕਰੋ ਹੁਣ ਮੇਰੇ ਤੇ ਸਮੇਰ ਭਰੇ ਹੱਥ ਰੱਖੋ, ਮੇਰੀ ਮੰਜ਼ਿਲ ਮੈਨੂੰ ਮਿਲ ਗਈ, ਮੈਂ ਦੁਨੀਆਂ ਤੋਂ ਕੂਚ ਕਰਨ ਲੱਗੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਚਲਾਣਾ ਕੀਤਾ। ਦੂਜੀ ਮਾਈ ਤਵਾਰੀ ਗੁਰੂ ਖਾਲਸੇ ਵਿੱਚ ਉਹਦਾ ਨਾਮ ਮਾਈ ਭਾਗੋ ਲਿਖਿਆ ਮੁਕਤਸਰ ਵਾਲੇ ਨੇ। ਇਹ ਆਗਰੇ ਇੱਕ ਗੁਰਦੁਆਰਾ ਹੈ, ਪ੍ਰੇਮੀ ਸਾਹਿਬ ਨੂੰ ਪਤਾ ਹੈ ਮਾਈ ਦਾ ਮਾਈ ਥਾਨ ਥਾਨ ਮਾਈ ਮਾਈ ਥਾਨ ਉੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪ ਗਏ, ਉਹਨੇ ਤਕਰੀਬਨ 20 ਗਜ ਕਪੜਾ ਸ਼ੀਪ ਤਿਆਰ ਕਰਕੇ ਰੱਖਿਆ ਸੀ। ਇੱਕੋ ਹੀ ਗੱਲ ਸੀ ਕਿ ਸੱਚੇ ਪਾਤਸ਼ਾਹ ਆਉਣਗੇ ਤੇ ਉਹਨਾਂ ਵਾਸਤੇ ਰੱਖਿਆ। ਉੱਥੋਂ ਦੀ ਰਵਾਇਤ ਕਹਿੰਦੀ, ਇਤਿਹਾਸ ਨਹੀਂ ਲਿਖਿਆ, ਰਵਾਇਤ ਕਹਿੰਦੀ ਹੈ ਉਹ ਮਾਈ ਤਕਰੀਬਨ 150 ਸਾਲ ਦੀ ਉਮਰ ਦੀ ਸੀ। ਮੈਂ ਰਵਾਇਤ ਸ਼ਬਦ ਵਰਤਿਆ। ਉਹਨੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਗਏ ਤੇ ਉਹਨੇ ਸੱਚੇ ਪਾਤਸ਼ਾਹ ਜੀ ਨੂੰ ਵਸਤਰ ਭੇਟ ਕੀਤੇ, ਜੋ ਉਹਦੀ ਵੀ ਜਾਈ ਗਈ ਹੋਈ ਸੀ। ਧੰਨ ਗੁਰੂ ਤੇਗ ਬਹਾਦਰ ਤਰਸ ਦੇ ਘਰ ਵਿੱਚ ਆਏ। ਜਦੋਂ ਧੀਰਜ ਰੱਖ ਕੇ ਕੋਈ ਬੈਠ ਜਾਏ, ਬਾਹਰ ਦੀਆਂ ਅੱਖਾਂ ਦੀ ਜੋਤ ਤਾਂ ਖਿੱਚੀ ਜਾ ਸਕਦੀ ਏ, ਪਰ ਜਿਹੜੇ ਅੰਦਰ ਦੀ ਧੀਰਜ ਦੀ ਜੋਤ ਉਹਨੂੰ ਕੋਈ ਨਹੀਂ ਖਿੱਚ ਸਕਦਾ। ਇਹਦੇ ਵਸਤਰ ਪ੍ਰਵਾਨ ਕੀਤੇ। ਤੀਜੀ ਮਾਈ ਹੈ ਮਾਛੀ ਵਾਲੇ ਰਹਿਣ ਵਾਲੀ ਨਿਹਾਲੇ ਖੱਤਰੀ ਦੀ ਮਾਂ। ਉਸ ਮਾਈ ਦਾ ਨਾਮ ਸੀ ਗੁਰਦੇਈ। ਇਤਿਹਾਸ ਨੇ ਜੋ ਲਿਖਿਆ, ਸਤਿਗੁਰੂ ਮਾਛੀ ਵਾਲੇ ਗਏ ਸੀ, ਕਈ ਵਾਰੀ ਸੁਣਿਆ। ਉੱਥੇ ਹਜ਼ੂਰ ਨੇ ਕਿਹਾ ਉਸ ਮਾਈ ਨੂੰ ਬੁਲਾਓ। ਬੁਲਾਇਆ ਗਿਆ, ਅੱਖਾਂ ਦੀ ਜੋਤ ਉਹਦੀ ਵੀ ਨਹੀਂ। ਸੱਚੇ ਪਾਤਸ਼ਾਹ ਦੇ ਚਰਨਾਂ ਚ ਉਹਨੇ ਵਸਤਰ ਰੱਖੇ, ਜੋਤ ਬਖਸ਼ੀ, ਬਸ ਭੇਟਾ ਕਰਕੇ ਅਸੀਸ ਲੈ ਕੇ ਉਹ ਵੀ ਚਲਾਣਾ ਕਰ ਗਏ। ਮੇਰੇ ਮਨ ਚ ਆਇਆ ਵੀ ਦੇਖੋ, ਤਿੰਨ ਮਾਈਆਂ, ਤਿੰਨਾਂ ਨੇ ਵਸਤਰ ਤਿਆਰ ਕੀਤੇ ਤੇ ਤਿੰਨੇ ਐ ਕੰਧੀ ਉੱਤੇ ਰੁਖੜਾ ਪਏ। ਪਤਾ ਨੀ ਕਿਸ ਘੜੀ ਸਾਹ ਬਾਹਰ ਗਿਆ, ਅੰਦਰ ਆਉਣਾ ਕਿ ਨਹੀਂ, ਤੇ ਕਿੱਡਾ ਵੱਡਾ ਧੀਰਜ ਹੈ, ਉਤਾਵਲਾਪਨ ਨਹੀਂ। ਕਿਉਂਕਿ ਉਸ ਅੰਦਰ ਉਤਾਵਲਾਪਨ ਤਾਂ ਨਹੀਂ ਆਉਂਦਾ ਜੇ ਪਿਆਰਾ ਨਾ ਆਵੇ, ਘੱਟੋ ਘੱਟ ਉਹਦੀ ਯਾਦ ਆਈ ਜਾਂ ਉਹਦੀ ਯਾਦ ਵਿੱਚ ਹੀ ਰਸ ਆਈ ਜਾਂਦਾ। ਉਹ ਉਤਾਵਲੇਪਨ ਨੂੰ ਜਨਮ ਨਹੀਂ ਦਿੰਦਾ। ਉਸ ਮਾਈ ਨੇ ਵੀ ਹਜ਼ੂਰ ਦੇ ਚਰਨਾਂ ਚ ਇਹ ਵਸਤਰ ਭੇਟ ਕੀਤੇ। ਬਾਬਾ ਨਾਨਕ ਸਤਿਗੁਰੂ ਕਹਿੰਦੇ ਨੇ ਭਾਈ, ਜਿੱਥੇ ਇੰਦਰੀਆਂ ਤੇ ਕਾਬੂ ਪਾਉਣਾ, ਗੱਲ ਧੀਰੇ ਦੀ ਚੱਲੀ ਸੀ। ਇੱਕ ਧੀਰੇ ਜੋ ਦੁੱਖ ਤੇ ਸੁੱਖ ਨੂੰ ਖੰਡਾ ਕੇ ਅੰਦਰੋਂ ਵੰਚਲਿਤ ਨਾ ਹੋਵੇ, ਤੇ ਦੂਜਾ ਧੀਰਜ ਉਹ ਜੇ ਬੈਠਾ ਹੈ ਤੇ ਪਿਆਰੋ ਫਿਰ ਬੈਠਾ ਰਹੇ, ਭਾਵੇਂ ਇੱਕ ਜਨਮ ਦੀ ਖੇਡ ਹੋਵੇ ਤੇ ਭਾਵੇਂ ਅਨੰਤ ਜਨਮਾਂ ਦੀ ਖੇਡ ਹੋਵੇ। ਇਹ ਤਾਂ ਪਿਆਰੇ ਦੀ ਮੌਜ ਹੈ, ਪਰ ਧੀਰਜ ਮਹਾਰਾਜ ਕਹਿੰਦੇ ਅੱਤ ਜ਼ਰੂਰੀ ਹੈ। ਜਿਸ ਬੰਦੇ ਕੋਲ ਧੀਰਜ ਨਹੀਂ, ਉਹ ਪਰਮਾਰਥ ਨੂੰ ਕਿਵੇਂ ਕਮਾਏਗਾ? ਇਸ ਤੋਂ ਅਗਲੇ ਅਰਥ ਇੱਕ ਹੋਰ ਕਰਦਿਆਂ, ਇਹ ਧੀਰਜ ਇਹ ਵੇ ਕਿ ਜੋ ਰਾਜ ਦੇਹੇ ਤਾਂ ਕਮਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਕੱਟ ਜਾ। ਮਾਲਕ ਤੂੰ ਕਿਰਪਾ ਕਰ, ਅੰਦਰ ਦਾ ਧੀਰਜ ਬਖਸ਼। ਗੁਰੂ ਸਾਹਿਬ ਕਹਿੰਦੇ ਨੇ ਜੇ ਅੰਦਰ ਨੂੰ ਕਰਨਾ ਹੈ, ਉਤਾਵਲਾਪਨ ਨਾ ਕਰ, ਕਾਲਾ ਨਾ ਪਏ, ਕਿਉਂਕਿ ਸੁਨਾਰ ਜਤ ਪਹਾੜਾ, ਇੰਦਰੀਆਂ ਤੇ ਕਾਬੂ ਪਾ, ਇਹ ਦੁਕਾਨ ਬਣ ਗਈ ਏ। ਸੁਨਾਰ ਵੀਰ ਵੱਲ ਦੇਖ, ਉਹਦੇ ਕੋਲ ਕਿੰਨਾ ਵੱਡਾ ਧੀਰਜ ਹੈ। ਲੁਹਾਰ ਸੱਟ ਮਾਰਦਾ, ਉਹ ਤੋੜ ਸਕਦਾ, ਪਰ ਚੇਤੇ ਰੱਖਿਓ ਸੁਨਾਰ ਸੱਟ ਮਾਰਦਾ ਉਹ ਘੜਦਾ ਹੈ, ਤੇ ਕਿੰਨੇ ਕਿੰਨੇ ਘੰਟੇ ਲਗਾਤਾਰ ਉਹ ਟਿਕ ਟਿਕ ਕਰੀ ਜਾਂਦਾ, ਨਾ ਅੱਕਦਾ ਤੇ ਨਾ ਥੱਕਦਾ, ਕਿਉਂਕਿ ਉਹਨੂੰ ਪਤਾ ਕਿ ਲੁਹਾਰ ਦੀ ਮਾਰੀ ਸੱਟ ਇਹ ਰੁਪਈਆ ਕੁਇੰਟਲਾਂ ਦੇ ਹਿਸਾਬ ਨਾਲ ਵਿਕਣਾ, ਪਰ ਮੇਰੇ ਧੀਰਜ ਨਾਲ ਮਾਰੀਆਂ ਸੱਟਾਂ ਇਹਨੇ ਤੋਲਿਆਂ ਦੇ ਹਿਸਾਬ ਨਾਲ ਵਿਕਣਾ। ਕਿਉਂਕਿ ਜਿਹੜੀ ਸੱਟ ਛੋਟੀ ਮਾਰ ਰਿਹਾ, ਧੀਰਜ ਹੈ ਨਾ, ਉਹ ਵਿਕਦਾ ਵੀ ਤੋਲਿਆਂ ਦੇ ਭਾਅ, ਵੈਲੂ ਤੋਲਿਆਂ ਦੇ ਰੂਪ ਚ ਗਏ, ਤੇ ਜਿਹੜਾ ਫਿਰ ਚੋਖਾ ਬਾਹਰੋਂ ਕਾਲਾ ਪੈਂਦਾ ਉਹ ਕੁਇੰਟਲਾਂ ਦੇ ਹਿਸਾਬ ਨਾਲ ਲੋਕੀ ਚੁੱਕਦੇ। ਸਤਿਗੁਰੂ ਕਿਰਪਾ ਕਰੇ ਇਸ ਲੜੀ ਨੂੰ ਕੱਲ ਦੇ ਦੀਵਾਨ ਵਿੱਚ ਦੁਪਹਿਰ ਦੇ ਵਿੱਚ ਧੀਰਜ ਵੀ ਹੋਵੇ ਤੇ ਪਿਆਰੋ ਐਰਨ ਮਤ ਵੇਦ ਹਥਿਆਰ, ਉਹ ਅਡੋਲ ਮਤ, ਇਹ ਕੱਲ ਆਪਾਂ ਵਿਚਾਰਾਂਗੇ। ਆਪ ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।